ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਧ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਹੋਵੇ ਸਿਵਤ ਕਸਮ ਦੀ ਨੂਰ ਅਰ ਸੋਂ ਕੁਰ ਸੋਂ ਚੱਟੀ ਤੁਧ ਲਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਤੁਧ ਲਿਠੇ ਸੱਚੇ ਪਾਤਸ਼ਾਹ ਮਲ ਜਨਮ
ਜਨਮ ਦੀ ਕੱਟੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਦੋਹਰਾ ਹਿਮਾਨਿਉ ਧਨ ਕੂ ਜਵੈ ਕਰ ਉਦਮ ਗੁਰਦਾਸ ਵਸਨ ਬਸਨ ਸਭ ਖਰਚ ਜੋਤ ਪਯੂ ਆਨੰਦ ਪ੍ਰਕਾਸ਼ ਦੋਹਰਾ ਹਿਮਾਨਿਉ ਧਨ ਕੂ ਜਵੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸਿੰਘ ਜੀਓ ਆਪ ਸਰਬੱਤ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚੇ ਹੋ ਸੋਦਰ ਦੀ ਬਾਣੀ ਦਾ ਜਾਪ ਹੋਇਆ ਉਪਰੰਤ ਅਰਦਾਸ ਅਤੇ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ ਮੁੱਖ ਵਾਕ ਰੂਪ ਦੇ ਅੰਦਰ ਸਰਵਣ ਕੀਤੇ ਨੇ ਉਸ ਤੋਂ ਉਪਰੰਤ ਜੋ ਚੱਲ ਰਹੀ ਸਥਾਨਕ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਸ਼ਾਮਾਂ ਦੇ ਵਕਤ 6 ਤੋਂ 7 ਸਮਾਂ ਜੋ ਕਥਾ ਲਈ ਨਿਯੁਕਤ ਕੀਤਾ ਹੋਇਆ ਪ੍ਰਬੰਧਕਾਂ ਨੇ ਉਸ ਦੇ ਅਨੁਸਾਰ ਆਪ ਜੀ ਹਰ ਰੋਜ਼ ਹੀ ਕਥਾ ਸਰਵਣ ਕਰਦੇ ਹੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ 2 ਦਿਨ ਦਾ ਸਮਾਂ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਸੰਪਰਦਾ ਦੇ ਜੋ ਇਸ ਸਮੇਂ ਮੁਖੀ ਹਨ ਅੱਜ ਅਤੇ ਕੱਲ੍ਹ 2 ਦਿਨ ਉਹਨਾਂ ਨੇ ਕੀਰਤਨ ਦੁਆਰਾ ਆਪਣੀ ਨਿਹਾਲ ਕਰਨਾ ਹੈ ਸੋ ਆਓ ਮਨ ਬਿਰਤੀਆਂ ਇਕਾਗਰ ਕਰੋ ਪਿੱਛੇ ਜਿਹੜੇ ਗਿਆਨੀ ਸਿੰਘ ਸਾਹਿਬਾਨ ਨੇ ਆਪ ਜੀ ਨੂੰ ਕਥਾ ਸੁਣਾਈ ਹੈ ਉਹਨਾਂ ਨੇ ਵਿਸਥਾਰਪੂਰਵਕ ਦੱਸਿਆ ਹੋਏਗਾ ਕਿ ਕਿਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ ਆਗਰੇ ਗਏ ਹੋਏ ਸਨ ਉਹਨਾਂ ਨੇ ਵਾਪਸ ਪਰਤਣਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਗਦੀ 'ਤੇ ਸਵਾਇਮਾਨ ਹੋਏ ਅਤੇ ਜੋ ਭਾਣਜਿਆਂ ਦੇ ਥਾਂ ਲੱਗਦੇ ਸਨ ਬੀਬੀ ਭਾਨੀ ਦੇ ਚਚੇਰੇ ਭਰਾ ਭਾਈ ਗੁਰਦਾਸ ਜੀ ਹਨ ਗੁਰੂ ਅਮਰਦਾਸ ਮਹਾਰਾਜ ਜੀ 4 ਭਰਾ ਸਨ ਉਹਨਾਂ ਦੇ ਛੋਟੇ ਭਰਾ ਦਾ ਈਸ਼ਰਦਾਸ ਦੇ ਪੁੱਤਰ ਭਾਈ ਗੁਰਦਾਸ ਜੀ ਮਾਮੇ ਸਕੇ ਮਾਮੇ ਤਾਂ ਮੋਹਨ ਅਤੇ ਮੋਹਰੀ ਜੀ ਹਨ ਸੰਸਾਰ ਦੀਆਂ ਰਿਸ਼ਤੇਦਾਰੀਆਂ ਭਾਵੇਂ ਖੂਨੀ ਰਿਸ਼ਤੇ ਕੁਛ ਵੀ ਕਹਿਣ ਪਰ ਜਿਹੜਾ ਪ੍ਰੇਮ ਦਾ ਰਿਸ਼ਤਾ ਹੈ ਸਾਰਿਆਂ ਤੋਂ ਵੱਡਾ ਸਕੇ ਮਾਮਿਆਂ ਨਾਲੋਂ ਭਾਈ ਗੁਰਦਾਸ ਜੀ ਭਾਵੇਂ ਬੀਬੀ ਭਾਨੀ ਦੇ ਸਕੇ ਭਰਾ ਨਹੀਂ ਪਰ ਸਕੇ ਭਰਾਵਾਂ ਨਾਲੋਂ ਹਿੱਤ ਜ਼ਿਆਦਾ ਹੈ ਇਸ ਲਈ ਭਾਈ ਗੁਰਦਾਸ ਸਾਹਿਬ ਜੀ ਨੇ ਦੇਖ ਕੇ ਵੀ ਮੇਰੇ ਭਾਣਜੇ ਨੂੰ ਗੁਰਤਗਦੀ ਮਿਲੀ ਹੈ ਕਿ ਵੱਡਿਆਂ ਵਰਗੇ ਗੁਣ ਗੁਰਤਾਕ ਦੀ ਉਹਨਾਂ ਨੂੰ ਕੁਛ ਦੇਖ ਕੇ ਦਿੱਤੀ ਹੈ, ਮਿਸੀਆਂ ਰੋਟੀਆਂ ਮਿਲਣੀਆਂ, ਸ਼ੰਕਾ ਕਰਨੀ, ਉਹਦਾ ਨਿਵਾਰਨ ਹੋਣਾ, ਭੈਣ ਭਰਾਵਾਂ ਦੀਆਂ ਗੱਲਾਂ ਹੋਣੀਆਂ। ਬੀਬੀ ਪਾਣੀ ਦੇ ਕਹਿਣ ਤੋਂ ਭਾਈ ਗੁਰਦਾਸ ਸਾਹਿਬ ਜੀ ਨੇ ਪਤਾ ਚੱਲਿਆ ਕਿ ਪ੍ਰਿਥੀ ਚੰਦ ਮਹਾਂਦੇਵ ਮੇਰੇ ਛੋਟ ਜਿਹੜੇ ਭਾਣਜੇ ਵੱਡੇ, ਇਹ ਗੁਰੂ ਘਰ ਦਾ ਤਨ ਜਿਹੜਾ ਦੋਨੇ ਹੱਥੀਂ ਲੁੱਟ ਰਹੇ। ਲੰਗਰ ਗੁਰੂ ਅਰਜਨ ਦੇਵ ਜੀ ਚਲਾ ਰਿਹਾ ਅਤੇ ਮਿਸੀਆਂ ਰੋਟੀਆਂ 'ਤੇ ਲੰਗਰ ਆ ਗਿਆ, ਰਸਤਾਂ ਬਸਤਾਂ ਬੰਦ ਹੋ ਗਈਆਂ, ਫਿਰ ਵੀ ਉਹ ਸ਼ਾਂਤ ਹਿਰਦਾ ਹੈ। ਅਤੇ ਜਿਹੜਾ ਗੁਰੂ ਤੱਤੀ ਤਵੀ 'ਤੇ ਬੈਠ ਕੇ ਵੀ ਨਹੀਂ ਘਬਰਾ, ਸੀਸ ਵਿੱਚ ਰੇਤ ਪਵਾ ਕੇ ਵੀ ਨਹੀਂ ਘਬਰਾਇਆ, ਉਹਨੇ ਅਗਰਾਹੀਆਂ ਤੋਂ ਕੀ ਘਬਰਾਉਣਾ। ਭਾਈ ਸਾਹਿਬ ਨੂੰ ਇਸ ਗੱਲ ਦਾ ਪਤਾ ਚੱਲਿਆ, ਉਹਨਾਂ ਨੇ 5-6 ਕੋਹਾਂ 'ਤੇ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਸਥਾਨ ਪਿੱਪਲੀ ਸਾਹਿਬ ਬਣਿਆ, ਇੱਕ ਚੌਂਤਰਾ ਬਣਾ ਕੇ ਉਹਦੇ 'ਤੇ ਗੁਰਤਾ ਗੱਦੀ ਦੇ ਚਿੰਨ੍ਹ ਰੱਖੇ। ਜਦੋਂ ਸੰਗਤਾਂ ਕਾਬਲ ਕੰਧਾਰ ਆਦਿ ਤੋਂ ਦੂਰ ਤੋਂ ਆਈਆਂ, ਉਹਨਾਂ ਨੂੰ ਪ੍ਰੇਰਿਆ, ਉਹਨਾਂ ਨੂੰ ਜਲ ਪਾਣੀ ਉੱਥੇ ਛਕਾਇਆ ਕਿ ਸੰਗਤ ਜੀ ਕੋਈ ਓਹਲਾ ਨਹੀਂ ਹੋਣਾ ਚਾਹੀਦਾ ਤੁਹਾਨੂੰ, ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਾਹਿਬਜ਼ਾਦੇ ਸਨ, ਵੱਡੇ ਦਾ ਨਾਮ ਪ੍ਰਿਥੀ ਚੰਦ, ਦੋਦੋਂ ਛੋਟੇ ਮਹਾਂਦੇਵ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ, ਅਤੇ ਉਹ ਹਰ ਕਸਵੱਟੀ 'ਤੇ ਪੂਰੇ ਉਤਰੇ ਨੇ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਆਪਣੇ ਹੁੰਦਿਆਂ ਭਾਈ ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਤਾ ਗੱਦੀ ਦਾ ਤਿਲਕ ਜੇ ਹੁੰਦੇ ਗੁਰੂ ਵੈ ਟਿਕਿਆ, ਉਹ ਆਪਣੇ ਹੱਥੀਂ ਜਿਹਨੂੰ ਟਿਕ ਗਏ ਨੂੰ, ਉਹ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ। ਸੰਗਤਾਂ ਵਹੀਰਾਂ ਕੱਤ ਕੇ ਆਉਣ ਲੱਗੀਆਂ, ਇਸੇ ਪ੍ਰਥਾਏ ਭਾਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਜਦੋਂ ਪਤਾ ਲੱਗਿਆ ਵੀ ਭਾਈ ਕੀ ਕਾਰਨ ਹੈ, ਬੜੀਆਂ ਸੰਗਤਾਂ ਰਸਤਾਂ ਬਸਤਾਂ ਇੱਕ ਅਲੱਗ ਅਤੇ ਕਿੱਧਰੋਂ ਆ ਗਈਆਂ ਰਸਤਾਂ, ਗੁਰਸਿੱਖਾਂ ਨੇ ਕਿਹਾ ਮਹਾਰਾਜ ਭਾਈ ਗੁਰਦਾਸ ਦਾ ਉਦਮ ਹੈ, ਉਹਨਾਂ ਨੇ ਜਾ ਕੇ ਸੰਗਤਾਂ ਨੂੰ ਪ੍ਰੇਰਿਆ। ਮਹਾਰਾਜ ਨੇ ਭਾਈ ਸਾਹਿਬ ਦੀ ਤਾੜਨਾ ਕੀਤੀ, ਕਹਿੰਦੇ ਉਹਨਾਂ ਦੇ ਪ੍ਰਥਾਏ ਉਚਾਰਨ ਕੀਤਾ, ਕਾਹੇ ਰੇ ਮਨ ਚਿਤਵੈ ਉਦਮ, ਤੂੰ ਇਹ ਉਦਮ ਕਾਹਦੇ ਲਈ ਚਿਤਵਿਆ, ਜਾ ਆਹਾਰ ਹਰ ਜਿਉ ਭਰਿਆ। ਜਦੋਂ ਇੱਕ ਜੀਵਾਂ ਦੇ ਆਹਾਰ ਦਾ ਰੋਜ਼ੀ ਰੋਟੀ ਦਾ ਫਿਕਰ ਵਾਹਿਗੁਰੂ ਨੂੰ ਹੈ, ਜਿਹਦੀਆਂ ਸੰਗਤਾਂ ਹੈ ਉਹਨੂੰ ਫਿਕਰ ਹੈ, ਜਿਹਦਾ ਮੈਂ ਹਾਂ ਉਹਨੂੰ ਫਿਕਰ ਹੈ, ਤੁਸੀਂ ਕਾਹਦੇ ਲਈ ਐਸਾ ਕੀਤਾ ਹੈ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜਕ ਆਗੇ ਕਰਦੇ। ਇਹ ਸ਼ਬਦ ਦੀਆਂ ਦੋ ਥਾਨਕਾਂ ਨੇ, ਇੱਕ ਮਾਧੂਦਾਸ ਦੀ ਪ੍ਰਥਾ, ਇੱਕ ਭਾਈ ਗੁਰਦਾਸ ਦੀ ਪ੍ਰਥਾ, ਮਿਲਮਾ ਪ੍ਰਸੰਗ ਹੈ। ਅਤੇ ਫਿਰ ਇਸ ਪ੍ਰਕਾਰ ਸੰਗਤਾਂ ਦੀ ਆਵਾਜਾਈ ਸ਼ੁਰੂ ਹੋ ਗਈ ਅਤੇ ਦੋਨਾਂ ਭਰਾਵਾਂ ਨੂੰ ਬੜੀ ਤਕਲੀਫ ਹੋਈ, ਪ੍ਰਿਥੀ ਚੰਦ ਨੂੰ ਵੀ, ਮਹਾਂਦੇਵ ਨੂੰ। ਅਤੇ ਜਿਸ ਪ੍ਰਕਾਰ ਅੱਗੇ ਫਿਰ ਧਨ ਆ ਰਿਹਾ ਅਤੇ ਉਹਨਾਂ ਨੂੰ ਕੁਝ ਤਕਲੀਫ ਹੋਈ ਹੈ, ਵਿਚਾਰ ਆ ਰਹੀ ਹੈ, ਇਹਦੇ ਵਿੱਚ ਸਾਧ ਸਿੰਘ ਜੀ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਦਾ ਜਨਮ ਦੀ ਵੀ ਬਾਤ ਹੋਏਗੀ। ਅੱਗੇ ਵਿਚਾਰ ਆ ਰਹੀ ਹੈ, ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਦੋਹਰਾ ਮਾਨਿਓ ਧਨ ਕੋ ਜਬ।
ਅਤੇ ਇਮ ਇਸ ਪ੍ਰਕਾਰ ਜੋ ਵਾਰਤਾ ਪਿੱਛੇ ਆਪ ਜੀ ਸੁਣ ਚੁੱਕੇ ਹੋ, ਆਨਿਓ ਲਿਆਉਣਾ ਕੀਤਾ, ਧਨ ਪਦਾਰਥ ਰਸਤਾਂ ਬਸਤਾਂ, ਜਿਸ ਵੇਲੇ
ਕਰ ਉਦਮ ਗੁਰਦਾਸ,
ਭਾਈ ਗੁਰਦਾਸ ਸਾਹਿਬ ਜੀ ਨੇ ਇਹ ਉਦਮ ਕਰਕੇ ਰਸਤਾਂ ਗੁਰੂ ਘਰ ਦੇ ਵਿੱਚ ਲੈ ਆਉਂਦੀਆਂ ਹਨ।
ਅਸਨ ਬਸਨ ਸਭ ਖਰਚ ਜੋਤ,
ਅਸਨ ਨਾਮ ਇਹਦੇ ਵਿੱਚ ਜਿਵੇਂ ਬਸਨ ਵਸਤਰ, ਅਸਨ ਅੰਨ ਆਦਿ, ਅਤੇ ਵਸਤਰ ਵੀ ਹੈ ਭੇਟਾ ਦੇ ਵਾਸਤੇ, ਰਸਤਾਂ ਬਸਤਾਂ ਵੀ ਨੇ। ਅਸਨ ਵਸਨ ਸਭ ਖਰਚ ਜੁੱਤ, ਅਤੇ ਵਸਤਰ ਅਤੇ ਅੰਨ ਤੋਂ ਇਲਾਵਾ ਕੁਝ ਨਕਦੀ ਪੈਸੇ ਵੀ ਹੈ, ਭੇਟਾਵਾਂ ਵੀ ਹੈ। ਇਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੱਗੀ ਲਕਸ਼ਮਣੀ ਬਰਸ਼ਨ ਇਸ ਪ੍ਰਕਾਰ ਹੋ ਰਿਹਾ। ਹਾਂਜੀ,
ਭਇਓ ਆਨੰਦ ਪ੍ਰਕਾਸ਼,
ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੋਇਆ ਕਿ ਜਿਹੜੀ ਲੰਗਰ ਦੇ ਵਿੱਚ ਤੰਗੀ ਸੀ ਉਹ ਦੂਰ ਹੋ ਗਈ, ਲਾਂਗਰੀਆਂ ਨੂੰ ਲੰਗਰ ਬਣਾਉਣਾ ਸੌਖਾ ਹੋ ਗਿਆ, ਗਰੀਬਾਂ ਨੂੰ ਵਸਤਰ ਦੇਣੇ ਸੌਖੇ ਹੋ ਗਏ। ਇਹ ਭਾਈ ਗੁਰਦਾਸ ਦਾ ਸਾਰੇ ਜਸ ਕਰਨ ਲੱਗੇ, ਇਹ ਭਾਈ ਗੁਰਦਾਸ ਤੋਂ ਤਨ ਹੈ, ਤੈਂ ਇਕੱਲੇ ਨੇ ਆ ਕੇ ਸਾਰਾ ਮਸਲਾ ਹੱਲ ਕਰ ਦਿੱਤਾ, ਅਸੀਂ ਤਾਂ ਗੁਰੂ ਤੋਂ ਭੈ ਦੇ ਵਿੱਚ कदे गुरू नूं कोई वचन नहीं कर सके। तेरी रिश्तेदारी भी है, मामा पिता दे थां हुंदा है। वे तुसीं बड़ा उद्यम कीता है, सारी शलंगा हो रही है, आनंद प्रकाश होया।
चौपाई बहरो देग चलन नित लागे,
फिर देग नाम है लंगर दा, देग देग जग में दो चल है। ये गुरु गोबिंद सिंह साहब दे वचन दसवें जामे दे अंदर। जे देग ही नहीं चलती तो भुख्या तो तेग भी नहीं चलना। पहली बात ही देग दी है लंगर। लंगर दौलत मंडी है, रस अमृत फीर के आली, ते रसतां बसतां आ रहीआं। लंगर दो वेले हो गया है, ते बेअंत संगतां लंगर दे चों नाना प्रकार दे पदार्थ छकदियां हन।
सिख टिक रहण लगे अनुरागी,
ते सिख गुरु साहिब दे टिक कहीए नेड़े, अनुरागी कहीए प्रेम दे शायद। महाराज साहिब जी को रहन लगे,
तिस ही वैद भाई गुरदास।
हुण भाई गुरदास जी निरहंकार, भाई गुरदास कोई हंकार नहीं जना रहे, निरहंकार। जिमें बाकी दे सिख रह रहे न, उस तरीके दे नाल भाई गुरदास साहिब जी भी उवें जिमें रह रहे हैं।
रहत वहु श्री अर्जन पास,
श्री गुरु अर्जन देव जी महाराज दे कोल उस प्रकार रह रहे हैं। बाकी सिखां दी न्याय कि कोई माण नहीं कि जिस गुरु अर्जन देव जी दे सिर ते गुरता गद्दी दा छत्र है, मैं उन्हां दे लई रस्तां बस्तां लियां जां मैं उन्हां दा मामा जी लगदा हाँ, ऐसा अंग भाव नहीं है। ते इस प्रकार वह बड़े सिखां दे नाल उस तरह प्यार दे नाल ही जिमें बाकी दे सिख रह रहे न, उस तरीके दे नाल रह रहे हैं।
जब संगत कहत हूं ते आवै,
जदों भी संगत किसी प्रकार किसी थां ते आउंदी है,
किस हूं सिख ते इह सुन पावै,
कि जदों भाई गुरदास नूं पता चलदा है कि फलाने थां तों संगत आ रही है, उस वेले भाई साहब जी यतन करते हैं।
जाए बहर समझावन कराए,
ये उस वेले फिर बाहर जाते हैं, समझाना करते हैं कि गुरु प्यारे हो धोखा ना खाओ। ये गुरता गद्दी दे मालक गुरु अर्जन देव जी, ये गुरुआं दियां बराबरियां कोई ये थोड़ा भी जिहड़ा अज कहिंदे आ जी वह फलाना है भनियारा वाला है जां सरसे वाला है जां नरक धारीए जां दूजे तीजे, कोई भी है भी गुरु ग्रंथ साहिब दियां बराबरियां, इह तां पहलां तों चले आ रहा, कोई नवी गल नहीं है। गुरु तेग बहादुर साहिब दे हुंदिआं बाई गुरु बन के बह गए सी, ते इसे प्रकार चलदा ही रहा। गुरु नानक दे वेले राजे शिवनाथ दे कोल किन्ने नानक बन के नाकली चले गए सन, तो इस प्रकार ये पहलां तों ही चलदा आ रहा। ते महाराज साहिब सच्चे पातशाह दा जस भाई गुरदास दसदे है उस वेले दियां भाई साहिब जी दियां रचना दे विचों भाई गुरदास जी दा बहुत कुछ उचारण किया होया आपां नूं प्राप्त है, उत्थों पढ़ सकते हैं। मीणिया मसंदा दे प्रथाएं किस प्रकार, पिरथी चंद दे प्रथाएं शब्द उचारण किते, वो पूजा दे धन तों सचेत करन लई सानूं भी ते गुरु पुत्रां ज्यों मर्यादा हिंदुआं गऊ मास अखाज, मुसलमान सूरों सुगंध व्याज, सहा न खाई चूहड़ा माया मदराज, इस तरह दियां सारियां विचारां आउंदियां। ते इस प्रकार फिर भाई गुरदास साहिब जी जदों पता चलदा है उदों ही फिर यतन करदे है, आप अगे हो के गुरसिखां नूं समझाउंदे हन।
गुर अर्जन इहो निश्चा धरै,
ते इही निश्चा कि गुरु अर्जन देव जी गुरु हन, ये निश्चा कराउंदे हन।
लेवै दरब सर्व ही बाहर,
उह फिर सारा दरब पैसा संगतां के भाई गुरदास दी जान पछाण, गुरु अमरदास महाराज दे सके भतीजे न, ते चार गुरुआं दी संगत कीती होई है। भाई गुरदास नूं बच्चा बच्चा जाणदा, उन्हां दे कहण तों यकीन करन तों फिर संगतां सारा तन उन्हां नूं दे दिंदियां गुरु वास्ते।
कह कह करै गुरु कौ जाहर,
ते जहां कह जिथे किथे भी फिर गुरु नूं जाहर प्रगट करन वास्ते।
ले ले आए अर्पणा करहिं,
ते इउं भेटावां लै लै के ਅਰਪਣਾ ਕਰਦੇ ਹਨ ਸੰਗਤਾਂ।
ਸਰਬ ਰੀਤ ਕੋ ਕੇ ਬਿਉਂਤ ਸਵਾਰਹੇ,
ਸਾਰੀ ਰੀਤ ਕਰਕੇ ਬਿਉਂਤ ਜਿਹੜੀ ਆ ਉਹ ਸਵਾਰਨਾ ਕਰਦੇ ਨੇ ਭਾਈ ਗੁਰਦਾਸ ਸਾਹਿਬ ਜੀ।
ਜਹ ਕਹਿ ਕੇ ਸੰਗਤ ਸਮਝਾਏ,
ਜਹ ਕਹਿ ਜਿੱਥੇ ਕਿੱਥੇ ਦੀ ਸੰਗਤ ਉਹਨੂੰ ਭਾਈ ਸਾਹਿਬ ਜੀ ਸਮਝਾਉਣਾ ਕਰਦੇ ਹਨ।
ਸਗਰੀ ਸ੍ਰੀ ਅਰਜਨ ਟਿਕ ਆਏ,
ਉਹ ਫਿਰ ਹੁਣ ਸਾਰੀ ਗੁਰੂ ਦੀ ਸੰਗਤ ਗੁਰੂ ਦੇ ਕੋਲ ਆਉਣ ਲੱਗ ਪਈ। ਐਸਾ ਉਦਮ ਭਾਈ ਗੁਰਦਾਸ ਨੇ ਕੀਤਾ ਹੈ।
ਆਵਨ ਲੱਗੀ ਸਕਲ ਗੁਰਕਾਰ,
ਉਹ ਸਾਰੀ ਜਿਹੜੀ ਕਾਰ ਭੇਟਾ ਹੈ ਉਹ ਗੁਰੂ ਸਾਹਿਬ ਦੇ ਕੋਲ ਆਉਣ ਲੱਗੀ ਹੈ।
ਲੱਗਣ ਲੱਗੇ ਉਹ ਸਤਿਗੁਰ ਦਰਬਾਰ,
ਗਰੀਬ ਨਿਵਾਸ ਸਤਿਗੁਰੂ ਦਾ ਦਰਬਾਰ ਲੱਗਦਾ ਹੈ। ਉਪਦੇਸ਼ ਬਖਸ਼ਿਸ਼ ਕਰਦੇ ਨੇ ਗੁਰੂ ਅਰਜਨ ਦੇਵ ਜੀ।
ਦੋਨੋਂ ਪ੍ਰਾਤਾ ਹੋਇਆ ਕਰਹੀਨ,
ਹੁਣ ਦੋਨੇ ਪ੍ਰਾਤਾ ਕਿੱਥੇ ਜੀ ਪਾਠ, ਦੋਨੇ ਪ੍ਰਾਤਾ ਜਿਹੜੇ, ਦੋਨੋਂ ਪ੍ਰਾਤਾ ਹੋਏ ਕਰਹੀਨ, ਇਹ ਪਾਠ ਸਾਸ ਜੀ ਹੀਨ ਦੇ ਥਾਂ 'ਤੇ ਦੀਨ ਵੀ ਹੋਇਆ ਕਰਦਾ ਕਿ ਦੀਨ ਆਦਜ ਹੋ ਕੇ ਜਾਂ ਧਨ ਤੋਂ ਹੀਣੇ ਹੋ ਕੇ। ਪੁਰਾਣੀਆਂ ਪੋਥੀਆਂ ਦੇ ਵਿੱਚ ਦੀਨ ਪਾਠ ਵੀ ਆਉਂਦਾ ਹੈ ਅਤੇ ਹੀਨ ਛਪਿਆ ਹੋਇਆ, ਇਸ ਕਰਕੇ ਚਲੋ ਦੋਨਾਂ ਦੇ ਅਰਥ ਬਣ ਜਾਂਦਾ ਹੈ। ਅਤੇ ਧਨ ਤੋਂ ਹੀਣੇ ਹੋ ਕੇ ਤਾਂ ਦੀਨ ਆਦਤ ਹੋ ਕਰਕੇ ਦੁਖੀ ਹੋ ਕੇ
ਪਛਤਾਵੈ ਸਿੱਖ ਦਰਬ ਨਾ ਦੀਨ,
ਪਛਤਾਵਾ ਕਰ ਰਹੇ ਹੈ ਕਿ ਸਿੱਖ ਸਾਨੂੰ ਦੇ ਹੀ ਕੁਛ ਨਹੀਂ ਰਿਹਾ ਅਤੇ ਬੜਾ ਗਮ ਹੋ ਗਿਆ ਧਨ ਦਾ ਇਹਨਾਂ ਨੂੰ।
ਗਾਰੀ ਸਰਾਪ ਦੀਤ ਗੁਰਦਾਸ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗਾਲਾਂ ਕੱਢਣ ਵਾਲੇ ਪਹਿਲਾਂ ਤੋਂ ਹੀ ਨੇ ਭਾਈ, ਤੁਸੀਂ ਵੀ ਨਿੱਕੀ ਨਿੱਕੀ ਗੱਲ 'ਤੇ ਘਬਰਾ ਜਾਂਦੇ ਹੋ ਜੀ, ਫਲਾਨੇ ਸੰਤਾਂ ਨੂੰ ਵੈਬਸਾਈਟ 'ਤੇ ਐਂ ਕਹਿ ਦਿੱਤਾ, ਉਹਨਾਂ ਨੂੰ ਊਲ ਜ਼ਰੂਰ ਬੋਲ ਦਿੱਤਾ, ਅਤੇ ਹੁਣ ਨਿੰਦਕਾਂ ਵਾਸਤੇ ਰੱਬ ਨੇ ਸਹੂਲਤਾਂ ਦੇ ਦਿੱਤੀਆਂ ਨੇ, ਇਹਨਾਂ ਨੂੰ ਨਿੰਦਿਆ ਕਰਨੀ ਸੌਖੀ ਹੋ ਗਈ। ਅਤੇ ਉਦੋਂ ਸਹੂਲਤਾਂ ਨਹੀਂ ਸੀ, ਇਹ ਸਾਹਮਣੇ ਖੜ ਕੇ ਵੀ ਕੱਢ ਦਿੰਦੇ ਸੀ, ਨਿਰਾਦ ਕਰਦੇ ਸੀ। ਹੁਣ ਜਿਸ ਬੰਦੇ ਨੇ ਆਪਣੇ ਬਾਪ ਦੀ ਸ਼ਰਮ ਨਹੀਂ ਕੀਤੀ ਉਹ ਮਾਮੇ ਦੀ ਕਿੱਥੇ ਕਰੂਗਾ, ਅਤੇ ਪਿਤਾ ਦੇ ਸਾਹਮਣੇ ਖੜ ਕੇ, ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖੜ ਕੇ ਪ੍ਰਿਥੀ ਚੰਦ ਨੇ ਜੋ ਕੁਛ ਕਿਹਾ ਅਤੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਭਰੀ ਸੰਗਤ ਵਿੱਚ ਕਹਿੰਦੇ, ਪ੍ਰਿਥੀ ਚੰਦ ਤੂੰ ਗੁਰੂ ਨਹੀਂ ਮੰਨਣਾ ਮੈਨੂੰ ਨਾ ਮੰਨ, ਪਰ ਕਮ ਸੇ ਕਮ ਸ਼ਰਮ ਕਰ, ਮੇਰੇ ਤੇਰਾ ਪਿਓ ਲੱਗਦਾ, ਤੂੰ ਪੁੱਤਰ ਹੈ ਮੇਰਾ, ਅਤੇ ਤੂੰ ਕੈਸਾ ਪੁੱਤਰ ਹੈ ਮੇਰਾ ਜਿਹੜਾ ਪਰੇ ਦੇ ਵਿੱਚ ਜਿੱਥੇ ਲੋਕ ਮੇਰੀ ਇੱਜ਼ਤ ਕਰਦੇ ਆ, ਜਿੱਥੇ ਲੋਕ ਸਤਿਗੁਰੂ ਕਹਿੰਦੇ, ਤੂੰ ਮੇਰੀ ਬੇਇੱਜ਼ਤੀ ਸਾਹਮਣੇ ਖੜ ਕੇ ਕਰ ਰਿਹਾ, ਔਰ ਮੇਰੀ ਬੇਇੱਜ਼ਤੀ ਤਾਂ ਕੀਤੀ, ਤੂੰ ਬਾਬਾ ਬੁੱਢਾ ਸਾਹਿਬ ਨੂੰ ਨਹੀਂ ਬਖਸ਼ਿਆ ਜਿਹੜੇ ਗੁਰੂ ਨਾਨਕ ਦੇ ਪਹਿਲੇ ਸਿੱਖ ਨੇ। ਉਸ ਵੇਲੇ ਮਹਾਰਾਜ ਨੇ ਕਿਹਾ, ਕਾਹੇ ਪੂਤ ਝਗਰਤ ਹਾਂ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ, ਇਹ ਪਾਪ ਤਾਂ ਨਾ ਕਰ, ਪਿਓ ਪੁੱਤ ਦੇ ਰਿਸ਼ਤੇ ਨੂੰ ਕਲੰਕ ਨਾ ਲਾ ਤੂੰ, ਇਹ ਮਰਿਆਦਾ ਹੈ ਸੰਸਾਰ ਦੇ ਆਦਿ ਕਾਲ ਤੋਂ ਕਿ ਪਿਤਾ ਦਾ ਸਤਿਕਾਰ ਪੁੱਤਰ ਨੂੰ ਕਰਨਾ ਹੀ ਪੈਂਦਾ, ਪਤੀ ਦਾ ਸਤਿਕਾਰ ਪਤਨੀ ਨੂੰ ਕਰਨਾ ਹੀ ਪੈਂਦਾ, ਮਰਿਆਦਾ ਹੈ। ਤੋ ਇਸ ਕਰਕੇ ਹੁਣ ਜਿਹੜਾ ਆਪਣੇ ਪਿਤਾ ਨੂੰ ਇਹੋ ਜਿਹੇ ਕਬੂਲ ਬੋਲ ਸਕਦਾ, ਮਾਮੇ ਨੂੰ ਬੋਲਣੇ ਕੀ ਹੋ, ਅਤੇ ਪਹਿਲਾਂ ਪਿਤਾ ਦੀ ਵਾਰੀ ਆਈ ਸੀ ਅਤੇ ਹੁਣ ਅੱਜ ਮਾਮੇ ਦੀ ਆ ਗਈ। ਭਾਈ ਗੁਰਦਾਸ ਨੂੰ ਭਾਈ ਸਾਹਿਬ ਕਹਿੰਦੇ, ਗਾਲਾਂ ਵੀ ਕੱਢੀਆਂ ਅਤੇ ਸ਼ਬਦ ਵੀ ਐਸੇ ਕਹੇ ਕਿ ਮੈਂ ਤੈਨੂੰ ਸਰਾਫ ਦੇਣਾ, ਦੱਸੋ ਵੀ ਤੇਰੇ ਪੱਲੇ ਹੈ ਕੀ, ਸਰਾਫ ਦੇਣ ਜੋਗਾ ਹੈ ਤੂੰ? ਅਤੇ ਧਨ ਉਹ ਖਰਚ ਕਰ ਸਕਦਾ ਜਿਹਦੇ ਕੋਲ ਧਨ ਹੋਵੇ, ਜਿਹਦੇ ਹੱਥ 'ਚ ਬੰਦੂਕ ਹੈ ਉਹ ਗੋਲੀ ਚਲਾ ਦੇਵੇ, ਕੋਈ ਐਵੇਂ ਡੰਡਾ ਸਿੱਧਾ ਕਹੇ ਕਰਕੇ ਮੈਂ ਤੇਰੀ ਗੋਲੀ ਮਾਰੂੰ, ਉਹਨੂੰ ਦੇਖਦਾ ਵੀ ਤੋੜ ਤੇਰੇ ਡੰਡਾ ਵੀ ਨਹੀਂ ਆਇਆ। ਤੋ ਇਸ ਪ੍ਰਕਾਰ ਹੁਣ ਕਹਿੰਦੇ ਵੀ ਗਾਲੀਆਂ ਕੱਢਣ ਲੱਗਿਆ ਉਹਦੇ ਵਿੱਚ, ਗਾਲਾਂ ਦੇ ਵਿੱਚ ਕੀ ਦੇਖ ਰਿਹਾ, ਗਾਰੀ ਸਰਾਫ ਦੇਤ ਗੁਰਦਾਸ, ਦੋ ਗੱਲਾਂ ਲੱਗੀਆਂ, ਇੱਕ ਤਾਂ ਗਾਲਾਂ ਕੱਢੀਆਂ, ਦੂਸਰਾ ਸਰਾਫ ਦਿੱਤਾ। ਅਤੇ ਸਰਾਫ ਦੇਣ ਦੇ ਵਿੱਚ ਕਿਹਾ ਕੀ ਹੈ, ਅੱਗੇ ਉਹੀ ਭਾਈ ਸਾਹਿਬ ਜੀ ਲਿਖਦੇ ਹਨ,
ਗੁਰ ਮਾਰਿਓ ਇਹ ਹੋਏ ਵਿਨਾਸ਼,
ਕਹਿੰਦਾ ਉਹ ਗੁਰੂ ਮਾਰਿਆ ਤੇਰਾ ਨਾਸ਼ ਹੋ ਜਾਊਗਾ। ਭਾਈ ਗੁਰਦਾਸ ਮਾਮੇ ਨੂੰ ਕਹਿ ਰਿਹਾ, ਮਾਮੇ ਨੂੰ ਕਹਿੰਦਾ ਗੁਰੂ ਮਾਰਿਆ ਤੇਰਾ ਨਾਸ਼ ਹੋ ਜਾਊਗਾ, ਬਚੇਗਾ ਨਹੀਂ ਮਰੇਗਾ ਕਮੌਤੇ ਤੋਂ, ਇਹ ਸ਼ਬਦ ਕਹਿਣ ਲੱਗ ਪਿਆ।
ਸ਼੍ਰੀ ਅਰਜਨ ਕੋ ਮਾਤੁਲ ਜੈਸੇ,
ਜਿਸ ਤਰ੍ਹਾਂ ਤੂੰ ਗੁਰੂ ਅਰਜਨ ਦੇਵ ਦਾ ਮਾਮਾ ਹੈ, ਮਾਂ ਤੁਲ ਦਾ ਮਤਲਬ ਹੈ, ਇਹ ਸਾਸ ਜੀ ਅੱਖਰਾਂ ਦੇ ਵਿੱਚੋਂ ਹੀ ਅਰਥ ਨਿਕਲਿਆ, ਦੇ ਮਾਂ ਜਮਾਂ ਤੁਲ, ਮਾਂ ਤੁਲ ਸੰਸਕ੍ਰਿਤ ਦੀ ਮਾਂ ਤੁਲ ਕਹਿੰਦੇ, ਆਪਾਂ ਮਾਮਾ ਕਹਿੰਦੇ ਹਾਂ। ਜਿਹਦਾ ਰਿਸ਼ਤਾ ਮਾਂ ਦੇ ਤੁਲ ਬਰਾਬਰ ਦਾ ਹੋਵੇ, ਯਾਨੀ ਮਾਂ ਵੀ ਉਸੇ ਪੇਟ ਤੋਂ ਜੰਮੀ ਹੈ ਅਤੇ ਮਾਮਾ ਵੀ ਉਸੇ ਪੇਟ ਤੋਂ ਜੰਮਿਆ ਹੁੰਦਾ, ਇਹ ਬਰਾਬਰ ਦਾ ਰਿਸ਼ਤਾ ਸਤਿਕਾਰ ਵਾਸਤੇ। ਦੋ ਵਾਰੀ ਮਾਂ ਮਾਂ ਮੂੰਹ ਤੋਂ ਨਿਕਲੇ ਤਾਂ ਮਾਮਾ ਬਣਦਾ, ਦੋ ਵਾਰੀ ਮਾਂ ਮਾਂ ਨਿਕਲਦਾ, ਇਸ ਕਰਕੇ ਮਾਂ ਤੁਲ। ਕਹਿੰਦੇ ਜਿਵੇਂ ਗੁਰੂ ਅਰਜਨ, ਗੁਰੂ ਨਹੀਂ ਕਹਿ ਰਿਹਾ, ਕਹਿੰਦਾ ਸ਼੍ਰੀ ਅਰਜਨ ਕੋ ਮਾਤਲ ਜੈਸੇ, ਜਿਵੇਂ ਤੂੰ ਅਰਜਨ ਦੇਵ ਦਾ ਮਾਮਾ ਲੱਗਦਾ ਹੈ,
ਹਮਰੋ ਪੀ ਇਹੋ ਲੱਗਾ ਹੈ ਤੈਸੇ,
ਇਹ ਸਾਡਾ ਵੀ ਤਾਂ ਮਾਮਾ ਲੱਗਦਾ ਹੈ, ਵੀ ਤੂੰ ਭਾਣਜਿਆਂ ਵਾਲੇ ਲੱਛਣ ਹੈਗੇ ਤੇਰੇ, ਤੂੰ ਗੱਲਾਂ ਕੈਸੀਆਂ ਕਰ ਰਿਹਾ ਹੈ, ਅਤੇ ਦੂਸਰਾ ਰਿਸ਼ਤੇਦਾਰ ਵੀ ਕੱਢ ਰਿਹਾ ਵੀ ਮਾਮਾ ਭਾਣਜਾ ਦੀ ਰਿਸ਼ਤੇਦਾਰੀ ਹੈ। ਹਾਂਜੀ ਅੱਗੇ,
ਜੇਕਰ ਗੁਰ ਕੋ ਸਿੱਖ ਕਹਾਵੇ,
ਜੇ ਤੂੰ ਗੁਰੂ ਦਾ ਸਿੱਖ ਕਹਾਉਣਾ ਹੈ ਕਿ ਮੈਂ ਸਿੱਖ ਹਾਂ, ਚਲੋ ਰਿਸ਼ਤੇਦਾਰੀ ਆਪਾਂ ਸਮਝ ਲੈਂਦੇ ਹਾਂ ਵੀ ਇੱਕ ਪਾਸੇ ਛੱਡ ਦੇਈਏ, ਜੇ ਤੂੰ ਗੁਰੂ ਦਾ ਸਿੱਖ ਕਹਾਉਣਾ ਹੈ ਭਾਈ ਗੁਰਦਾਸ,
ਸੇਵਕ ਹੋਇਆ ਕਰ ਸੇਵਕ ਮਾਵੇ,
ਫਿਰ ਸੇਵਕ ਨੂੰ ਤਾਂ ਚਾਹੀਦਾ ਸੇਵਾ ਕਰੇ। ਇਹ ਉਲਟਾ ਚੋਰ ਕਤਬਾਲ ਕੋ ਡਾਂਟੇ, ਦੇਖੋ ਕੈਸੀ ਉਲਟੀ ਬਾਤ ਹੈ, ਭਾਈ ਗੁਰਦਾਸ ਨੂੰ ਪਿਰਥੀ ਚੰਦ ਸਿੱਖਿਆ ਦੇਣ ਗਿਆ। ਕਿਤੇ ਕਿਤੇ ਇਸ ਤਰ੍ਹਾਂ ਦੇ ਮੂਰਖ ਬੰਦੇ ਅਕਲ ਵਾਲਿਆਂ ਨੂੰ ਅਕਲ ਦਿੰਦੇ ਦੇਖੇ ਗਏ ਹੈ ਇਤਿਹਾਸ 'ਚ ਵੀ, ਅਤੇ ਊਂ ਵੀ ਉਸ ਤਰ੍ਹਾਂ ਵੀ। ਤੋ ਇਸ ਪ੍ਰਕਾਰ ਫਿਰ ਕਹਿਣ ਲੱਗੇ ਵੀ ਜੇ ਗੁਰੂ ਕਾ ਸਿੱਖ ਕਹਾਉਣਾ ਹੈ ਆਪਣੇ ਆਪ ਨੂੰ, ਸੇਵਕ ਹੋਏ ਕਰ ਸੇਵਕ ਮਾਵੇ, ਸੇਵਾ ਕਰੀ ਚੱਲ, ਤੂੰ ਇਹ ਜੇ ਸਾਡੇ ਕੰਮਾਂ 'ਚ ਦਖਲ ਕਿਉਂ ਦਿੰਦਾ, ਤੂੰ ਕਾਹਦੇ ਨੱਠਿਆ ਫਿਰਦਾ ਗਰਾਹੀਆਂ ਕਰਨ ਵਾਸਤੇ, ਲੋਕਾਂ ਨੂੰ ਪ੍ਰੇਰ ਪ੍ਰੇਰ ਕੇ ਲੈ ਗਿਆ ਤੂੰ ਸਾਰਾ ਧਨ, ਅਤੇ ਅਸੀਂ ਖਾਲੀ ਮੁੜਿਆ ਏ। ਉਸੇ ਤਰ੍ਹਾਂ ਜਿਹੜੇ ਇਹਦੇ ਏਜੰਟ ਮੂਹਰੇ ਰੱਖੇ ਹੋਏ ਸੀ, ਉਹ ਬਥੇਰਾ ਕਹਿਣ ਜੀ ਉੱਧਰ ਚੱਲੋ ਜੀ, ਉਹ ਕਹੇ ਉੱਧਰ ਹੈ ਗੁਰੂ ਮਹਾਂਦੇਵ, ਉਹ ਮਹਾਂਦੇਵ ਵਾਲੇ ਮਹਾਂਦੇਵ ਕਰਨੀ ਨੂੰ ਪਿਰਥੀ ਚੰਦ ਵਾਲਿਆਂ ਦੇ ਥੋੜ੍ਹੇ ਜਿਹੇ ਏਜੰਟ ਜ਼ਿਆਦਾ ਰੱਖੇ ਹੋਏ ਸੀ। ਉਹ ਸੰਗਤ ਦਾ ਵਿੱਚੋਂ ਜਿਹੜੇ ਸਿਆਣੇ ਬੰਦੇ ਸੀ, ਕਹਿੰਦੇ ਭਾਈ ਵੀ ਜਿਹੜਾ ਕੁਛ ਲਿਆਏ ਸੀ ਉਹ ਅਸੀਂ ਦੇ ਦਿੱਤਾ ਭਾਈ ਗੁਰਦਾਸ ਨੂੰ, ਗੁਰੂ ਅਰਜਨ ਦੇਵ ਜੀ ਨੂੰ, ਵੀ ਚਲੋ ਗੁਰੂ ਕੇ ਪੁੱਤਰ ਅਸੀਂ ਮੱਥਾ ਟੇਕ। ਕਹਿੰਦੇ ਫਿਰ ਮੱਥਾ ਕਾਹਦੇ ਨਹੀਂ ਟੇਕਣਾ, ਜਦੋਂ ਸਾਰਾ ਸਮਾਨ ਹੈ ਉੱਧਰ ਦੇ ਦਿੱਤਾ, ਮੱਥੇ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ, ਫਿਰ ਇਹਦਾ ਮਤਲਬ ਤਾਂ ਨਹੀਂ ਚਾਹੀਦਾ ਸੀ, ਇਹ ਵਰਤਾਰਾ ਵਰਤ ਰਿਹਾ। ਹਾਂਜੀ,
ਹਮ ਤਿੰਨੋ ਸਤਿਗੁਰ ਕੇ ਆਨੰਦ,
ਭਾਈ ਗੁਰਦਾਸ ਨੂੰ ਸੁਣਾ ਕੇ ਕਹਿੰਦੇ ਅਸੀਂ ਤਿੰਨੇ ਗੁਰੂ ਦੇ ਪੁੱਤਰ ਹਾਂ, ਗੁਰੂ ਰਾਮਦਾਸ ਦੇ ਤਿੰਨੇ ਸਕੇ ਭਰਾ ਹਾਂ,
ਦੋਨੋਂ ਤੇ ਮੈਂ ਅਹੂੰ ਬਿਲੰਦ,
ਫਿਰ ਮੈਂ ਦੋਨਾਂ ਤੋਂ ਵੱਡਾ। ਪ੍ਰਿਥੀ ਚੰਦ ਕਹਿੰਦਾ ਮਹਾਂਦੇਵ ਵੀ ਛੋਟਾ ਹੈ, ਅਰਜਨ ਦੇਵ ਤਾਂ ਫਿਰ ਸਾਰਿਆਂ ਤੋਂ ਹੀ ਛੋਟਾ ਹੈ,
ਜੇਕਰ ਵੱਡੋ ਨਾ ਜਾਣੈ ਮੋਹੇ,
ਤੇ ਜੇਕਰ ਵੱਡੋ ਨਾ ਜਾਣੈ ਮੋਹੇ, ਮੈਨੂੰ ਜੇ ਵੱਡਾ ਨਹੀਂ ਜਾਣਦਾ,
ਸਭ ਸੋ ਸਾਮੋ ਵਰਤੈ ਸ਼ੁਭ ਹੋਹੇ,
ਤਾਂ ਫਿਰ ਚਲੋ ਵੱਡਾ ਨਾ ਮੰਨ, ਬਰਾਬਰ ਤਾਂ ਰੱਖ, ਫਿਰ ਵੀ ਤੀਆ ਹਿੱਸਾ ਬਣਦਾ ਮੇਰਾ ਜਿਹੜਾ ਤੂੰ ਇੱਧਰੇ ਲੈ ਗਿਆ ਸਾਰਾ ਕੁਝ, ਮੈਨੂੰ ਤਾਂ ਤੀਆ ਹਿੱਸਾ ਵੀ ਨਹੀਂ ਦਿੱਤਾ। ਇਸ ਪ੍ਰਕਾਰ ਫਿਰ, ਅਤੇ ਜਿਸ ਵੇਲੇ ਸਾਧ ਸਿੰਘ ਜੀ ਇਸ ਪ੍ਰਕਾਰ ਦਾ ਭਾਣਾ ਵਰਤਦਾ ਨਾ, ਤਨ ਗਿਆ ਵੈ ਝੂਰ, ਤੇ ਫਿਰ ਝੂਰਨਾ ਹੀ ਹੁੰਦਾ ਹੈ।
ਗੁਰ ਕਾ ਮਾਰਿਓ ਹਮ ਤੇ ਸ਼ੀਨ,
ਕਹਿੰਦਾ ਗੁਰੂ ਦੇ ਮਾਰਿਆ ਤੇਰੇ ਤੇ ਪੈ ਜਾ ਗੁਰੂ ਦੀ ਮਾਰ, ਤੂੰ ਸਾਰਾ ਕੁਝ ਖੋਹ ਕੇ ਲੈ ਗਿਆ ਸਾਡੇ ਕੋਲ, ਇਹ ਗਾਲਾਂ ਕੱਢ ਰਿਹਾ ਹੈ।
ਲਗ ਪ੍ਰਾਤਾ ਕਉ ਸਭ ਦੇ ਦੀਨ,
ਤੇ ਛੋਟੇ ਭਰਾ ਨੂੰ ਹੀ ਦੇ ਦਿੱਤਾ ਸਾਰਾ ਕੁਝ, ਕੁਛ ਵੀ ਨਹੀਂ ਦਿੱਤਾ ਸਾਡੇ ਵਾਸਤੇ।
ਗਾਰੀ ਦੇਹ ਸੁਣਾਵੈ ਕਾਨ,
ਕੰਨਾਂ ਨੂੰ ਸੁਣਾ ਸੁਣਾ ਕੇ ਗਾਲਾਂ ਕੱਢ ਰਿਹਾ ਹੈ।
ਕਹਾਂ ਮੰਦ ਇਹੋ ਪਸਰਿਓ ਆਨ, ਕਹਾਂ ਮੰਦ ਇਹੋ ਪਸਰਿਓ ਆਨ,
ਕਹਿੰਦੇ ਪਤਾ ਨਹੀਂ ਕਿੱਥੋਂ ਆ ਗਿਆ ਹੈ, ਬੜੀ ਦੇਰ ਦਾ ਚੰਗਾ ਭਲਾ ਇਹ ਗਿਆ ਹੋਇਆ ਸੀ ਆਗਰੇ ਨੂੰ, ਅਤੇ ਹੁਣ ਪਤਾ ਨਹੀਂ ਕਿਹੜੇ ਥਾਂ 'ਤੇ ਆ ਪਹੁੰਚਿਆ, ਗੁਰੂ ਦਾ ਮਾਰਿਆ ਹੋਇਆ ਪੈ ਜਾ ਗੁਰੂ ਦੀ ਮਾਰ ਇਹਦੇ 'ਤੇ, ਬੜਾ ਦੁੱਖ ਦੇਣ ਲੱਗਿਆ ਹੈ ਮਾਮਾ, ਇਹ ਫਿਰ ਉੱਚੇ ਉੱਚੇ ਸੁਣਾ ਕੇ ਕਹਿ ਰਿਹਾ ਹੈ।
ਸੁਣ ਕੇ ਕੂਪ ਸਹਿਤ ਗੁਰਦਾਸ,
ਫਿਰ ਬਈ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਥੋੜ੍ਹਾ ਜਿਹਾ ਬਿਰਤੀ ਤੀਖਣ ਹੋ ਗਈ, ਜਿਹਨੂੰ ਕ੍ਰੋਧ ਕਹਿੰਦੇ ਆ ਨਾ, ਇਹ ਅੰਤਸ਼ਕਰਨ ਦੀ ਤੀਖਣ ਰੂਪੀ ਬਿਰਤੀ ਨੂੰ ਕ੍ਰੋਧ ਕਿਹਾ ਜਾਂਦਾ। ਜਦੋਂ ਅੰਤਸ਼ਕਰਨ ਦੀ ਬਿਰਤੀ ਜਿਹੜੀ ਹੈ ਉਹ ਤੀਖਣ ਹੋ ਜਾਏ ਅਤੇ ਉਹਨੂੰ ਕਿਹਾ ਜਾਂਦਾ ਕ੍ਰੋਧ ਆ ਗਿਆ। ਬਿਰਤੀ ਤੀਕਸ਼ਣ ਹੋ ਗਈ, ਭਾਈ ਗੁਰਦਾਸ ਫਿਰ ਸੱਚੀਆਂ ਗੱਲਾਂ ਲੱਗੇ ਨੁਕਸਾਨ ਕਹਿਣ ਲੱਗੇ।
ਹੱਥ ਜੋਰ ਕਹਿ ਤਿੰਨ ਕੀ ਪਾਸ,
ਇਹ ਧੰਨ ਹੈ ਭਾਈ ਗੁਰਦਾਸ, ਭਾਣਜੇ ਅੱਗੇ ਵੀ ਹੱਥ ਜੋੜ ਲੈ, ਭਾਣਜੇ ਅੱਗੇ ਵੀ ਦੋਵੇਂ ਹੱਥ ਜੋੜ ਕੇ ਕਹਿੰਦੇ ਆ ਪ੍ਰਿਥੀ ਚੰਦ, ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਗੁਰੂ ਨਾਨਕ ਦੇ ਘਰ ਦਾ ਸੇਵਕ ਹਾਂ, ਮੈਂ ਤੁਹਾਡਾ ਸਾਰਿਆਂ, ਤੁਸੀਂ ਗੁਰੂ ਦੇ ਪੁੱਤਰ ਹੈ, ਮੈਂ ਤੁਹਾਡਾ ਵੀ ਸੇਵਕ ਹੀ ਹਾਂ। ਸ਼ਰਮ ਨਹੀਂ ਆਈ ਪ੍ਰਿਥੀ ਚੰਦ ਨੂੰ ਇਸ ਗੱਲ ਵੀ ਮਾਮਾ ਹੱਥ ਬੰਨੀ ਖੜ੍ਹਾ ਅਤੇ ਉਹ ਪੈਰ ਹੀ ਡਿੱਗ ਜਾਵੇ। ਪਰ ਜੇ ਇਹ ਗੁਣ ਹੁੰਦਾ ਫਿਰ ਗੁਰਤਾ ਗੱਦੀ ਨਾ ਜਾਂਦੀ। ਇਹ ਤਾਂ ਗੁਣ ਤੁਰਾਂ 'ਤੇ ਇੱਕ ਨਾ ਮਤ ਖੁਦਾਏ ਦੇ। ਇੱਕ ਉਹ ਲੋਕ ਨੇ ਜਿਨ੍ਹਾਂ ਦੇ ਜਨਮ ਲੈਣ ਤੋਂ ਪਹਿਲਾਂ ਹੀ ਰੱਬ ਨੇ ਅਕਲ ਦੇ ਕੇ ਮਾਂ ਦੇ ਪੇਟ ਵਿੱਚ ਜੀਵ ਆਤਮਾ ਭੇਜੇ ਆ, ਰੱਬ ਤੋਂ ਲੈ ਕੇ ਆਏ ਨਾ ਅਕਲ। ਇੱਕ ਨਾ ਮਤ ਖੁਦਾਏ ਦੀ, ਇੱਕ ਨਾ ਸਿੱਖ ਲਈ। ਇੱਕ ਉਹ ਮਤ ਲੈ ਕੇ ਨਹੀਂ ਸੀ ਆਏ, ਪਰ ਉਹਨਾਂ ਨੇ ਮਤ ਲੈ ਲਈ, ਸਿੱਖਿਆ ਲੈ ਲਈ। ਇੱਕ ਨਾ ਮਤ ਖੁਦਾਏ ਦੀ, ਇੱਕ ਨਾ ਸਿੱਖ ਲਈ। ਉਹ ਮੂਰਖਾਂ ਆਪੋ ਆਪਣੀ ਪੱਥਰ ਬੂੰਦ ਪਈ ਨਾ ਪਈ, ਤੀਸਰੇ ਉਹ ਨ ਪੱਥਰ ਦੇ ਉੱਤੇ ਪਾਣੀ ਸਾਰੀ ਉਮਰ ਡੋਲੀ ਜਾਓ, ਉਹ ਨਹੀਂ ਭਿੱਜਦਾ। ਇਹ ਤਿੰਨ ਤਰ੍ਹਾਂ ਦੇ ਲੋਕ ਸੰਸਾਰ ਦੇ ਵਿੱਚ, ਅਤੇ ਪ੍ਰਿਥੀ ਚੰਦ ਤਾਂ ਫਿਰ ਉਹਨਾਂ 'ਚੋਂ ਹੀ ਆ ਜਿਹੜਾ ਪੱਥਰ ਬੂੰਦ ਪਈ ਨਾ। ਤੋ ਇਸ ਪ੍ਰਕਾਰ ਭਾਈ ਗੁਰਦਾਸ ਨੇ ਦੋਵੇਂ ਹੱਥ ਜੋੜੇ, ਹੱਥ ਜੋੜ ਕਰ ਕਹਿ ਤਿਨਕੇ ਪਾਸ, ਕਹਿਣ ਲੱਗਾ ਹੇ ਗੁਰੂ ਦੇ ਪੁੱਤਰੋ
ਜੀ ਅਜੋਗ ਮੈਂ ਕਰਮ ਕਮਾਵਾਂ।
ਭਾਈ ਸਾਹਿਬ ਕਹਿੰਦੇ ਮੈਂ ਤੈਨੂੰ ਤਾਂ ਨਹੀਂ ਕਹਿੰਦਾ ਕੋਈ ਵਚਨ, ਮੈਂ ਤੈਨੂੰ ਕੋਈ ਸ਼ਰਾਪ ਦਾ ਵਚਨ ਨਹੀਂ ਕਹਿੰਦਾ, ਪਰ ਗੁਰੂ ਕੇ ਪੁੱਤਰਾ ਮੈਂ ਆਪਣੇ ਆਪ ਨੂੰ ਸ਼ਰਾਪ ਲੈਂਦਾ। ਮੈਂ ਅੱਜ ਸੰਗਤ ਦੇ ਵਿੱਚ ਗੁਰੂ ਨਾਨਕ ਨੂੰ, ਗੁਰੂ ਰਾਮਦਾਸ ਨੂੰ ਜਾਮਨ ਲੈ ਕੇ ਮੈਂ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਕਰਦਾ ਹਾਂ, ਔਰ ਮੇਰਾ ਬਚਨ ਕਿਹਾ ਹੋਇਆ ਮਿਥਿਆ ਨਾ ਹੋਵੇ। ਜਿਵੇਂ ਸੀਤਾ ਨੇ ਕਿਹਾ ਸੀ ਜੇ ਮਨ ਵਚ ਕਰਮ ਕਰਕੇ ਮੈਂ ਰਾਮ ਤੋਂ ਬਿਨਾਂ ਕਿਸੇ ਹੋਰ ਨੂੰ ਚਾਹਿਆ ਹੋਵੇ ਤਾਂ ਧਰਤੀ ਨਾ ਫਟੇ, ਅਤੇ ਨਹੀਂ ਤਾਂ ਧਰਤੀ ਮੈਨੂੰ ਵੇਲ ਦੇ ਦੇ ਅਤੇ ਮੈਂ ਹੁਣ ਸਮਾ ਜਾਂ ਇਹਦੇ ਵਿੱਚ। ਕਿਸੇ ਨੂੰ ਕੁਛ ਨਹੀਂ ਕਿਹਾ ਸੀ ਸੀਤਾ ਨੇ। ਤੋ ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਆਪਣੇ ਆਪ ਨੂੰ ਹੁਣ ਕਹਿਣ ਲੱਗੇ ਹਨ
ਜੀ ਅਯੋਗ ਮੈਂ ਕਰਮ ਕਮਾਵੋ ਤੁਮਰੇ ਕਹੇ ਕਸ਼ਟ ਕੋ ਪਾਵੋ।
ਜੇ ਮੈਂ ਅਯੋਗ ਕੰਮ ਕੋਈ ਗੁਰਮਤ ਤੇ ਉਲਟ ਕੀਤਾ ਹੋਵੇ ਤਾਂ ਫਿਰ ਮੈਂ ਆਪਣੇ ਆਪ ਨੂੰ ਸ਼ਰਾਫ ਲੈਣਾ, ਤੁਮਰੇ ਕਹੇ ਕਸ਼ਟ ਸੋ ਪਾਵੇ, ਤੇਰੇ ਕਹੇ ਹੋਏ ਬਚਨ ਸਫਲੇ ਹੋ ਜਾਣ ਅਤੇ ਮੈਨੂੰ ਇਸੇ ਪ੍ਰਕਾਰ ਕਸ਼ਟ ਮਿਲਣ ਅਤੇ ਮੈਨੂੰ ਸਜ਼ਾ ਮਿਲੇ, ਮੈਂ ਸਵੀਕਾਰ ਕਰਦਾ। ਅਤੇ ਕਿਉਂਕਿ ਭਾਈ ਗੁਰਦਾਸ ਸਾਹਿਬ ਦੇ ਬਚਨ ਤਾਂ ਬਈ ਬਰਕਤ ਵਾਲੇ ਬਚਨ, ਇਹਨਾਂ ਦੀ ਰਸਨਾ 'ਤੇ ਪ੍ਰਭ ਜੀ ਵਸਿਆ, ਸਾਧਕੀ ਰਸਨਾ, ਸਾਧੂ ਨੇ ਹੈ। ਤੋ ਇਸ ਪ੍ਰਕਾਰ ਕਹਿੰਦੇ ਹਨ ਜੀ
ਹੁਣ ਆਪਣੇ ਹਿੱਤ ਲੋਭ ਜੇ ਕਰਾਂ,
ਜੇ ਮੈਂ ਆਪਣੇ ਵਾਸਤੇ ਲੋਭ ਕੀਤਾ ਹੋਵੇ, ਜੇ ਮੈਂ ਪੈਸੇ ਆਪਣੇ ਲਈ ਇਕੱਠੇ ਕੀਤੇ ਹੋਣ, ਰਸ ਤਾਂ ਬਸ ਆਪਣੇ ਲਈ ਇਕੱਠੇ ਕੀਤੇ ਹੋਣ,
ਤੋਪੀ ਮੈਂ ਵਿਪਦਾ ਮੈਂ ਪਰੋਂ,
ਤਾਂ ਵੀ ਮੈਂ ਕਹਿੰਦਾ ਵੀ ਮੇਰੇ ਤੋਂ ਸਾਰੇ ਸੰਸਾਰ ਦੀਆਂ ਵਿਪਤਾਂ ਮੇਰੇ 'ਤੇ ਆ ਜਾਣ, ਮੈਨੂੰ ਇਹ ਸ਼ਰਾਫ ਲੱਗੇ ਜੇ ਮੈਂ ਐਸਾ ਕੀਤਾ ਹੋਵੇ।
ਜਥਾ ਯੋਗ ਜੇ ਕਰ ਮੈਂ ਕੀਨਾ,
ਜੇ ਮੈਂ ਗੁਰਮਤਿ ਦੇ ਅਨੁਸਾਰ ਹੋ ਕੇ ਕੀਤਾ ਤਾਂ ਗੁਰੂ ਨਾਨਕ, ਗੁਰੂ ਰਾਮਦਾਸ ਮਹਾਰਾਜ ਫਿਰ ਮੇਰੇ 'ਤੇ ਇਹ ਕਿਰਪਾ ਕਰਿਓ ਅਤੇ ਮੈਨੂੰ ਬਲ ਬਖਸ਼ੋ।
ਤੋ ਤੁਮਰੂ ਕਹਿਬੂ ਸਭ ਹੀ ਨਾ,
ਤਾਂ ਫਿਰ ਗੁਰੂ ਸਾਹਿਬ ਤੇਰੇ ਬਚਨ ਕਿਹਾ ਹੋਇਆਂ ਨੂੰ ਨਿਸਫਲ ਕਰ ਦੇਣ, ਇਹ ਬਚਨ ਕੋਈ ਫਲ ਨਹੀਂ ਦੇਣਗੇ।
ਜਿਸ ਕੀ ਵਸਤ ਜਿਤ ਤਿਸ ਕੋ ਦੇ,
ਜੇ ਮੈਂ ਜਿਸ ਕੀ ਵਸਤ ਤਿਸ ਆਗੇ ਰੱਖ ਹੈ, ਪ੍ਰਭ ਕੀ ਆ ਗਿਆ ਮਾਨੇ, ਜੇ ਇਸ ਭੇਟਾ ਦਾ ਮਾਲਕ ਗੁਰਤਾ ਗੱਦੀ ਦਾ ਗੁਰੂ ਹੈ, ਮੈਂ ਕੋਈ ਅਯੋਗ ਕੰਮ ਨਹੀਂ ਕੀਤਾ, ਗੁਰੂ ਅਰਜਨ ਦੇਵ ਜੀ ਨੂੰ ਭੇਟਾਵਾਂ ਦਿੱਤੀਆਂ
ਹਨ,
ਫਿਰ ਜਿਹੜਾ ਕੋਈ ਹਟਾਉਣਾ ਕਰੇ ਇਹ ਅਯੋਗ ਬਾਤ ਹੈ, ਜਿਹੜੇ ਕੋਈ ਹੋਰ ਪਾਸੇ ਭੇਟਾ ਜਾਂਦੀ ਅਸੀਂ ਉੱਥੇ ਰੋਕਿਆ,
ਤਾਂ ਅਤੋਟ ਤਿਸ ਕੋ ਹੋਏ ਪਾਉਣਾ।
ਅਤੇ ਇਸ ਕਰਕੇ ਵੀ ਜੇ ਕਿਤੇ ਮੈਂ ਇਹ ਗਲਤ ਕੀਤਾ, ਇਹ ਸਾਰਾ ਵਿਰਤਾ ਜਾਂ ਹੋਰ ਕਿਸੇ ਨੂੰ ਲੈਣ ਦੇਣ ਤੋਂ ਹਟਾਉਣ ਦੀ ਬਾਤ ਹੈ, ਅਪਰ ਜੋ ਲੈਣ ਦੇਣ ਦੀ ਬਾਤ ਹੈ, ਸੋ ਅਤੋਟ ਚਿਸਕੇ ਹੋਏ ਪੁੰਨ, ਅਤੇ ਉਹਦੇ ਪੁੰਨ ਖੀਨ ਹੋ ਜਾਣ ਜੇ ਗਲਤ ਕੀਤੀ ਹੋਵੇ, ਪਰ ਤੇਰੇ ਪੁੰਨ ਖੀਨ ਹੋ ਜਾਣ ਜੇ ਤੂੰ ਗਲਤ ਕੀਤਾ। ਇਸ ਪ੍ਰਕਾਰ ਕਹਿ ਰਹੇ ਨੇ
ਰਹੇ ਸਦਾ ਸਤਿਗੁਰੂ ਪ੍ਰਸੰਨ,
ਤਾਂ ਸਤਿਗੁਰੂ ਮੇਰੇ 'ਤੇ ਸਦਾ ਪ੍ਰਸੰਨ ਰਹਿਣ ਅਤੇ ਮੈਂ ਇਸੇ ਤਰ੍ਹਾਂ ਸੇਵਾ ਕਰਦਾ ਰਹਾਂ।
ਤੁਮਰੋ ਕਰਿਓ ਨਿਫਲ ਸਭ ਹੋਏ,
ਤੁਹਾਡਾ ਕਿਹਾ ਹੋਇਆ ਨਿਸਫਲ ਹੋ ਜਾਏ ਸਾਰਾ ਜੋ ਤੁਸੀਂ ਕਹਿ ਰਹੇ ਹੋ।
ਮੋਹੇ ਵਿਖਾਇ ਅਵਗੁਣ ਨਹਿ ਕੋਇ,
ਤੇ ਮੇਰੇ ਵਿੱਚ ਕੋਈ ਵੀ ਅਵਗੁਣ ਨਹੀਂ ਹੈ।
ਇੱਕ ਦਿਨ ਇਸ ਵਿਧ ਦੋਹਨ ਸੁਣਾਇਓ,
ਤੇ ਇਸ ਵਿਧ ਇੱਕ ਦਿਨ ਦੋਨਾਂ ਨੂੰ ਸੁਣਾ ਕੇ ਗੁਰੂ ਦੇ ਪੁੱਤਰਾਂ ਨੂੰ,
ਪੁਨਾ ਨਹੀਂ ਤਿੰਨ ਸਾਥ ਅਲਾਇਓ।
ਭਾਈ ਸਾਹਿਬ ਲਿਖਦੇ ਆ ਵੀ ਉਦੋਂ ਬਾਅਦ ਭਾਈ ਗੁਰਦਾਸ ਨੇ ਮੁੜ ਕੇ ਇਹਨਾਂ ਦੇ ਨਾਲ ਫਿਰ ਕਦੇ ਬਚਨਾਂ ਦੀ ਸਾਂਝ ਨਹੀਂ ਕੀਤੀ, ਬਚਨਾਂ ਦੀ ਸਾਂਝ ਤੋੜ ਲਈ, ਰੁੱਖ ਬਦਲਿਆ ਇਹਨਾਂ ਦੇ ਕੋਲੋਂ।
ਚੌਂ ਦਿਸਤੇ ਗੁਰ ਕਾਰ ਸੋ ਰੋਕੀ,
ਚਾਰ ਛਪੇਰਿਆਂ ਚੋਂ ਪੂਰਬ ਪੱਛਮ ਉੱਤਰ ਦੱਖਣ ਸਾਰੇ ਪਾਸਿਓਂ ਤੋਂ ਜੋ ਸੰਗਤਾਂ ਆਉਂਦੀਆਂ ਸਨ ਕਾਰ ਭੇਟਾ ਰੋਕ ਦਿੱਤੀ। ਭਾਵ ਕੀ ਹੈ ਵੀ ਕੋਈ ਵੀ ਪ੍ਰਿਥੀ ਚੰਦ ਨੂੰ ਨਾ ਦੇਵੇ।
ਦੋਹੋਂ ਬਸੂਰਤ ਏਵ ਬਿਲੋਕੀ,
ਤੇ ਇਹ ਦੋਨੇ ਬਸੂਰਤ ਨਾ ਹੁੰਦਾ ਝੂਰਨ ਦਾ, ਬੜੇ ਝੂਰੇ ਫਿਰ ਇਹ।
ਇਹ ਧਨਹੀਨ ਆਮਦਨ ਬਿਨਾ,
ਤੇ ਇਹ ਫਿਰ ਆਮਦਨ ਤੋਂ ਬਿਨਾ ਧਨ ਤੋਂ ਹੀਣੇ ਹੋ ਗਏ।
ਨੈ ਪਾਵਤ ਕਾਰ ਯਤਨੈ ਕਰਨਾ,
ਯਤਨ ਬੜਾ ਕਰਦੇ ਨੇ ਪਰ ਫਿਰ ਵੀ ਸਾਧ ਸਿੰਘ ਜੀ ਧਨ ਮਿਲਦਾ ਨਹੀਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਕ ਮੁਸਲਮਾਨ ਪੀਰ ਨੂੰ ਇਹ ਬਚਨ ਕੀਤੇ ਸਨ ਕਿ ਜਿਹੜਾ ਧਨ ਹੈ ਇਹ ਸੁੱਖ ਰੂਪ ਨਹੀਂ ਬਲਕਿ ਦੁੱਖ ਰੂਪ ਹੈ, ਅਤੇ ਇਸ ਕਰਕੇ ਸਾਰ ਕੁਤਾਵਲੀ ਦੇ ਵਿੱਚ ਵੀ ਵੱਖਰੇ ਵੱਖਰੇ ਸ਼ਬਦਾਂ ਦੇ ਅੰਦਰ ਉਸੇ ਗੱਲ ਨੂੰ ਨਿਰੂਪਣ ਕੀਤਾ ਹੋਇਆ ਹੈ। ਸੰਚਨ ਪਾਲਣ ਨਾਸ ਮਝਾਰ, ਦੁਖਦਾਈ ਧਨ ਕੋ ਨਿਰਧਾਰ। ਕਹਿੰਦੇ ਤਿੰਨ ਪ੍ਰਕਾਰ ਕਰਕੇ ਧਨ ਤੋਂ ਦੁੱਖ ਮਿਲਦਾ ਹੈ। ਪਹਿਲਾ ਦੁੱਖ ਮਾਇਆ ਇਕੱਠੀ ਨਹੀਂ ਛੇਤੀ ਹੁੰਦੀ, ਇਕੱਠੀ ਕਰਨ ਵਿੱਚ ਬੜਾ ਦੁੱਖ ਉਠਾਉਣਾ ਪੈਂਦਾ। ਜੇ ਇਕੱਠੀ ਹੋ ਜਾਏ ਪਹਿਲੀ ਤਾਂ ਲੋੜ ਦੇ ਅਨੁਸਾਰ ਕਿਸੇ ਦੇ ਕੋਲੋਂ ਹੋਈ ਨਹੀਂ ਤਾਂ ਫਿਰ ਚਾਲੀ ਗੰਜ ਜੋੜਨ ਵਾਲਾ ਕਾਹਨੂੰ ਪੂਰੇ ਪਰੇਸ਼ਾਨ ਹੁੰਦਾ। ਚਾਲੀ ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੇ ਲੋਕੋ ਕਾਰੂ ਹੋਤਾ ਪਰੇਸ਼ਾਨ, ਪਰੇਸ਼ਾਨੀ ਮਰ ਗਿਆ। ਅਤੇ ਫਿਰ ਜੇ ਉਹ ਧਨ ਇਕੱਠਾ ਹੋ ਜਾਵੇ ਤਾਂ ਫਿਰ ਉਹਦੀ ਰੱਖਿਆ ਕਰਨ ਦਾ ਦੁੱਖ ਹੈ ਵੀ ਇਹਦੇ ਕੋਲੋਂ ਕੋਈ ਚੋਰ ਨਾ ਲੈ ਜਾਵੇ, ਡਾਕਾ ਨਾ ਪੈ ਜਾਏ, ਅਤੇ ਇਹਦੇ 'ਚ ਟੈਕਸ ਨਾ ਪੈ ਜਾਏ, ਇਹਦਾ ਨਾਸ ਨਾ ਹੋ ਜਾਵੇ। ਸੰਚਨ ਪਾਲਣ ਤੀਸਰਾ ਹੈ, ਜੇ ਕਿਤੇ ਧਨ ਚਲਿਆ ਜਾਵੇ, ਜਾਏ ਤਾਂ ਪ੍ਰਾਣ ਸਮੇਤ, ਕਈ ਵਾਰੀ ਪ੍ਰਾਣ ਵੀ ਲੈ ਜਾਂਦਾ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਾਇਆ ਜੇਵੜ ਦੁੱਖ ਨਹੀਂ, ਸਭ ਥੱਕੇ ਕਰਮ ਕਮਾਏ। ਪਰਾਲਭ 'ਤੇ ਭਰੋਸਾ ਰੱਖ ਕੇ ਜੈਸੀ ਵੀ ਪਰਾਲਭ 'ਚ ਆਈ ਆਈ ਜਾਵੇ, ਆਵੇ ਜਾਵੇ, ਹਰ ਕੇ ਲੈ ਕੇ ਸਾਧੂ ਖੜਾ ਤਮਾਸ਼ਾ ਦੇ ਕੇ, ਬਿਰਤੀ ਇਹੀ ਜਿਹੀ ਰੱਖੋ ਆਉਣ ਜਾਣ ਦੇ ਵਿੱਚ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਪਰਾਲਭ ਦੇ ਅਨੁਸਾਰ ਆਉਂਦੀ ਜਾਂਦੀ ਰਹੇਗੀ। ਤੋ ਇਸ ਕਰਕੇ ਸਾਧ ਸਿੰਘ ਜੀ ਪਰ ਇਹ ਬਿਰਤੀ ਹੈ ਧਨ ਵਾਲੀ, ਜੋ ਬਿਰਤੀ ਬਣੀ ਹੋਵੇ ਤਾਂ ਉਹਨਾਂ ਨੂੰ ਬੜੀ ਤਕਲੀਫ ਹੋ ਰਹੀ ਹੈ ਪ੍ਰਿਥੀ ਚੰਦ ਤੇ ਮਹਾਦੇਵ ਨੂੰ।
ਸੰਗਤ ਭੇਤ ਜਾਣ ਸਭ ਗਏ,
ਹੁਣ ਸੰਗਤਾਂ ਸਾਰੀਆਂ ਭੇਤ ਜਾਣਗੀਆਂ ਵੀ ਕੀ ਹੋ ਰਿਹਾ ਹੈ,
ਨਹੀਂ ਉਪਾਇਨ ਕਿਉਂ ਹੁੰਦੇ,
ਤੇ ਕਿਸੇ ਨੇ ਵੀ ਭੇਟਾ ਉਪਾਇਨ ਨਾ ਭੇਟਾ ਦਾ। ਪ੍ਰਿਥੀ ਚੰਦ ਨੂੰ ਮਹਾਦੇਵ ਨੂੰ ਕੋਈ ਭੇਟਾ ਨਹੀਂ ਹੁਣ ਦੇ ਰਿਹਾ ਹੈ।
ਸ੍ਰੀ ਅਰਜਨ ਕੇ ਪਾਇਨ ਪੂਜਾ ਹੈ,
ਸਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੈਨ ਕਹੀਏ ਪੈਰਾਂ ਨੂੰ ਚਰਨਾਂ ਨੂੰ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਚਰਨਾਂ ਦੀ ਪੂਜਾ ਹੋ ਰਹੀ ਹੈ।
ਕਹਿ ਬਹੁ ਰਹੇ ਨਾ ਜਾਣੈ ਦੂਜਾ ਹੈ,
ਬਥੇਰਾ ਕਹਿ ਰਹੇ ਇਹਨਾਂ ਦੇ ਜਿਹੜੇ ਮੂਹਰੇ ਰੱਖੇ ਹੋਏ ਸੀ, ਪਰ ਨਹੀਂ ਸੰਗਤਾਂ ਜਾਣ ਗਈਆਂ, ਗੁਰੂ ਅਰਜਨ ਦੇਵ ਤੋਂ ਬਿਨਾਂ ਹੁਣ ਜਾਣਦੇ ਨਹੀਂ ਕਿਸੇ ਨੂੰ।
ਪਏ ਨਿਫਲ ਜਦ ਕਰੇ ਉਪਾਏ,
ਤੇ ਜਦੋਂ ਨਿਸਫਲ ਹੋ ਗਏ ਸਾਰਾ ਕੁਝ, ਜਿਹੜੇ ਸਾਧ ਸਿੰਘ ਜੀ ਪਏ ਨਿਫਲ ਜਦ ਕਰੇ ਉਪਾਏ, ਜਿਹੜੇ ਯਤਨ ਕੀਤੇ ਨਿਸਫਲ ਹੋ ਗਏ।
ਧਨ ਬਿਨ ਸੂਝਤ ਹੈ ਪਛਤਾਏ,
ਹੁਣ ਪਛਤਾਉਂਦੇ ਵੀ ਨਾ, ਤੇ ਧਨ ਵੀ ਨਹੀਂ ਹੈ ਤੇ ਪਛਤਾਵਾ ਹੋ ਗਿਆ ਮਨ ਵਿੱਚ।
ਪੁਨਾ ਯਤਨ ਮਨ ਔਰ ਵਿਚਾਰਾ,
ਫਿਰ ਇਹਨਾਂ ਨੇ ਸੋਚਿਆ ਵੀ ਹੁਣ ਕੋਈ ਯਤਨ ਹੋਰ ਕਰਨਾ ਪਊਗਾ, ਧਨ ਤਾਂ ਚਾਹੀਦਾ ਜ਼ਰੂਰ, ਅਤੇ ਜਿਵੇਂ ਚੋਰ ਵਿਉਂਤਾ ਬਣਾਉਂਦਾ ਹੁੰਦਾ ਨਾ ਵੀ ਹੁਣ ਕਿਹਦਾ ਘਰ ਲੁੱਟਣਾ, ਅਤੇ ਇਸੇ ਪ੍ਰਕਾਰ ਹੁਣ ਇਹ ਲੱਗੇ ਸੋਚਣ ਵੀ ਧਨ ਇੱਥੇ ਤਾਂ ਨਹੀਂ, ਹੁਣ ਦਾਲ ਗਲਣੀ ਹੈ, ਹੁਣ ਯਤਨ ਕੋਈ ਹੋਰ ਕਰੀਏ ਆਪਾਂ। ਉਹ ਕੀ ਯਤਨ ਹੈ ਸੋਚਦੇ ਹਨ,
ਇਸ ਥਲ ਚਲੇ ਨਹੀਂ ਹਮ ਚਾਰਾ,
ਚਾਰਾ ਨਾਮ ਜ਼ੋਰ ਦਾ ਹੁੰਦਾ, ਕਹਿੰਦੇ ਹੁਣ ਇੱਥੇ ਤਾਂ ਨਹੀਂ ਜ਼ੋਰ ਚੱਲਣਾ ਆਪਣਾ।
ਜਾਇ ਵਿਲਾਇਤ ਕੋ ਬਿਨ ਕਹੇ,
ਜਿੱਥੇ ਆਪਾਂ ਰਹਿੰਦੇ ਹਾਂ ਸਾਧ ਸਿੰਘ ਜੀ, ਕੋਈ ਵੀ ਟਿਕਾਣਾ ਉਸ ਤੋਂ ਦੂਸਰਾ ਹੀ ਪ੍ਰਾਂਤ ਜਿਹੜੀ ਹੈ, ਦੂਸਰਾ ਦੇਸ਼ ਹੈ, ਉਹਨੂੰ ਵਿਲਾਇਤ ਕਹਿੰਦੇ ਆ। ਸਾਡੇ ਭਾਰਤ ਦੇ ਲੋਕ ਜਿਹੜੇ ਨੇ ਇੰਗਲੈਂਡ ਨੂੰ ਵਿਲਾਇਤ ਕਹਿੰਦੇ ਰਹੇ ਨੇ, ਵੈਸੇ ਦੂਸਰੇ ਮੁਲਕ ਦਾ ਨਾਮ ਵਿਲਾਇਤ ਹੈ, ਅਤੇ ਜਿਹੜੇ ਮੁਲਕ 'ਚ ਰਹਿੰਦੇ ਹੋਈਏ ਉਸ ਤੋਂ ਦੂਸਰਾ ਮੁਲਕ। ਹੁਣ ਜਿੱਥੇ ਰਹਿ ਰਹੇ ਪੰਜਾਬ ਦੇਸ਼ ਤੋਂ, ਇਹਨਾਂ ਨੇ ਕਿਹਾ ਵੀ ਹੁਣ ਆਪਾਂ ਚੱਲੀਏ ਦੂਰ ਦੇਸ਼ ਦੇ ਵਿੱਚ, ਸੰਗਤਾਂ ਦਾ ਦੂਰ ਦੂਰ ਤੱਕ ਵੀ ਆਪਾਂ ਉੱਥੇ ਚੱਲ ਕੇ ਗ੍ਰਾਹੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ।
ਤਹ ਕੀ ਸੰਗਤ ਜੀਤ
ਜਿੰਨੀ ਕੁ ਸੰਗਤ ਹੈ ਉੱਥੇ ਦੀ,
ਸਭ ਆਪਣਾਏ ਲਹੀ ਤਹਨਕਾਰ,
ਉਹਨਾਂ ਦੀ ਕਾਰ ਪੇਟਾ ਸਾਰੀ ਆਪਾਂ ਲੈ ਲਵਾਂਗੇ। ਇਹ ਕੋਈ ਗੁਰੂ ਦੇ ਪੁੱਤਰ ਹਾਂ, ਇਸ ਕਰਕੇ ਆਪਾਂ ਹੁਣ ਦੂਰ ਚੱਲਦੇ ਹਾਂ।
ਸਮਤ ਵਿਖੇ ਪਿਖੇ ਇੱਕ ਵਾਰ,
ਇਹ ਸਾਲ ਦੇ ਵਿੱਚ ਇੱਕ ਵਾਰੀ ਇੱਥੇ ਆਉਂਦੀਆਂ ਸੰਗਤਾਂ, ਇਸ ਕਰਕੇ ਕਿੰਨਾ ਕੁ ਉਹਨਾਂ ਨੂੰ ਪਤਾ ਵੀ ਗੁਰਤਾ ਗੱਦੀ ਕਿਹਨੂੰ ਦਿੱਤੀ ਕਿਹਨੂੰ ਨਹੀਂ ਦਿੱਤੀ, ਕਿਹੜਾ ਮੀਡੀ ਦਾ ਯੁੱਗ ਸੀ ਜਿਹੜਾ ਅੱਜ ਕੱਲ੍ਹ ਹੈ, ਇੱਕ ਸੈਕਿੰਡ ਦੇ ਵਿੱਚ ਹੀ ਸਾਰਾ ਕੁਛ ਪਤਾ ਲੱਗ ਜਾਂਦਾ, ਅਤੇ ਉਸ ਵੇਲੇ ਐਸਾ ਹੈ ਨਹੀਂ, ਅਤੇ ਇਸ ਪ੍ਰਕਾਰ ਸੋਚਦੇ ਨੇ। ਹਾਂਜੀ,
ਇਹ ਦੂਰ ਸੋ ਭੇਤ ਨਾ ਜਾਣ ਹੈ,
ਇਸ ਕਰਕੇ ਫਿਰ ਕੋਈ ਭੇਤ ਨਹੀਂ ਲੱਗਣਾ, ਕਿਤੇ ਕਿਤੇ ਗੇੜਾ ਮਾਰ ਜਾ ਕਰਾਂਗੇ, ਇੱਥੇ ਬਾਹਲਾ ਉੱਧਰ ਹੀ ਧਨ ਇਕੱਠਾ ਕਰਾਂਗੇ। ਹੁਣ
ਗੁਰਸੁਤ ਲਖ ਹਮ ਕੋ ਗੁਰਮਨ ਹੈ,
ਜੇ ਗੁਰੂ ਦਾ ਪੁੱਤਰ ਜਾਣ ਕੇ ਅਤੇ ਕਿਤੇ ਨਾ ਕਿਤੇ ਗੁਰੂ ਬਣਨ ਦਾ ਦਾਅ ਵੀ ਲੱਗ ਹੀ ਜਾਏਗਾ, ਉਹ ਫਿਰ ਗੁਰੂ ਵੀ ਕਹਿਣ ਲੱਗ ਜਾਣਗੇ ਭੁੱਖ ਤਾਂ ਗੁਰੂ ਬਣਨ ਦੀ ਵੀ ਹੈ, ਧਨ ਦੀ ਵੀ ਹੈ, ਦੋਨੇ ਪ੍ਰਕਾਰ ਦੀ ਭੁੱਖ ਮਿਟ ਜਾਏਗੀ।
ਐਮ ਵਿਚਾਰ ਕਰ ਕੀਨ ਸਤਿਆਰੇ,
ਇਹ ਵਿਚਾਰ ਕੇ ਹੁਣ ਇਹਨਾਂ ਨੇ ਤਿਆਰੀ ਕਰ ਲਈ ਜਿਹੜੀ ਨਵੀਂ ਸਕੀਮ ਸੋਚੀ ਹੈ।
ਨੈਪੁਰ ਮੈਂ ਕਿਸ ਪਾਸੂ ਬਿਥਾਰੇ,
ਇਹਨਾਂ ਨੇ ਫਿਰ ਦੱਸਿਆ ਨਹੀਂ, ਭੇਤ ਨਹੀਂ ਕੱਢਿਆ ਕਿ ਪਤਾ ਨਾ ਚੱਲ ਜਾਏ।
ਮੌਨ ਕਰੇ ਬਾਹਰ ਚੜ ਚਾਲੇ,
ਮੌਨ ਧਾਰ ਕੇ ਚੁੱਪ ਕਰਕੇ ਚੱਲ ਪਏ ਬਾਹਰ ਨੂੰ।
ਹੋਇਓ ਧਨ ਕੋ ਲੋਭ ਵਿਸਾਲੇ,
ਧਨ ਦਾ ਲੋਭ ਬਹੁਤ ਸਾਰਾ ਹੋ ਗਿਆ ਹੈ।
ਕਿਤਕ ਦਿਵਸ ਮੈਂ ਲਖ ਗੁਰਦਾਸ,
ਇਹ ਕਿੰਨੇ ਕੁ ਦਿਨਾਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਉਹਨੇ ਨਿਗਾਹ ਰੱਖੀ ਹੋਈ ਸੀ, ਉਹ ਐਂ ਪ੍ਰਿਥੀ ਚੰਦ ਨਹੀਂ ਦਿਖਦਾ, ਉਹਨਾਂ ਨੇ ਆਪਣੇ ਗੁਰਸਿੱਖਾਂ ਨੂੰ ਕਹਿ ਕੇ ਸੂਏ ਮਗਰ ਲਾ ਦਿੱਤੇ ਵੀ ਕਿੱਧਰ ਗਿਆ ਕੀ ਹੈ, ਭਾਈ ਗੁਰਦਾਸ ਨੇ ਨਿਗਾਹ ਰੱਖੀ।
ਗਏ ਵਿਲਾਇਤ ਸੰਗਤ ਪਾਸ,
ਪਤਾ ਚੱਲ ਗਿਆ ਤਾਂ ਉੱਥੇ ਜਾ ਪਹੁੰਚੇ, ਉੱਥੋਂ ਕਰਨਗੇ ਰਾਈਆਂ, ਭਾਈ ਗੁਰਦਾਸ ਨੇ ਉਸ ਵੇਲੇ ਸੋਚ ਲਿਆ।
ਲਿਖੇ ਹੁਕਮਨਾਮੇ ਅਨੁਸਾਰੇ,
ਭਾਈ ਗੁਰਦਾਸ ਸਾਹਿਬ ਜੀ ਨੇ ਹੁਕਮਨਾਮੇ ਲਿਖ ਦਿੱਤੇ ਸਾਰੀ ਜਗ੍ਹਾ ਗੁਰੂ ਵੱਲੋਂ, ਇਹ ਸਾਰੇ ਜਾਣਕਾਰੀਆਂ ਦੇ ਦਿੱਤੀਆਂ।
ਦਸ ਦੂਰ ਗਾਮੀ ਸੋ ਹਕਾਰੇ, ਦਾਸ ਦੂਰ ਗਾਮੀ ਸੋ ਹਕਾਰੇ,
ਜਿਹੜੇ ਉਸ ਮੁਲਕ ਦੇ ਵਿੱਚ ਰਹਿਣ ਵਾਲੇ ਦਾਸ ਹਨ ਉਹਨਾਂ ਨੂੰ ਆਪਣੇ ਕੋਲ ਸੱਦਿਆ ਹੈ।
ਪਠੇ ਵਲਾਇਤ ਸੰਗਤ ਪਾਸ,
ਉਹ ਫਿਰ ਸੰਗਤਾਂ ਦੇ ਕੋਲ ਭੇਜ ਦਿੱਤੇ ਸਿਖਾ ਕੇ,
ਪਾਛੇ ਆਪ ਚੜ੍ਹੋ ਗੁਰਦਾਸ,
ਭਾਈ ਗੁਰਦਾਸ ਕਹਿੰਦੇ ਵੀ ਤੁਸੀਂ ਲੈ ਕੇ ਗੁਰੂ ਕੇ ਹੁਕਮਨਾਮੇ ਘਰ ਘਰ ਫਿਰ ਜਾਓ, ਪਰ ਮੈਂ ਵੀ ਨਾਲੇ ਆਇਆ। ਭਾਈ ਸਾਹਿਬ ਨੇ ਵੀ ਧਾਰ ਲਈ ਵੀ ਗੱਲ ਇਹ ਹੈ ਵੀ ਗੁਰ ਕੇ ਧਨ ਕੋ ਜੋ ਨਰ ਹਿਰ ਹੈ ਹੱਥ ਬਿਭੂ ਦਿਖੀ ਨਰਮਰ ਹੈ, ਅਤੇ ਤਿਉਂ ਧਰਮਸਾਲ ਦੀ ਝਾਕ ਹੈ ਵਿਉਹ ਖੰਡ ਪਾਜ, ਭਾਈ ਸਾਹਿਬ ਤਾਂ ਬਚਾਉਂਦੇ ਨੇ ਵੀ ਇਹ ਵਿਉਹ ਖਾਣ ਤੋਂ ਗੁਰੂ ਦੇ ਪੁੱਤਰ ਬਚ ਜਾਣ, ਇਸ ਕਰਕੇ ਕਹਿੰਦੇ ਤੁਸੀਂ ਚੱਲੋ ਗੁਰਸਿੱਖੋ, ਮੈਂ ਵੀ ਨਾਲੇ ਆਉਂਦਾ ਹਾਂ।
ਗੁਰ ਕੀ ਕਾਰ ਨਾ ਦੇਵਹਿ ਕੋਈ,
ਗੁਰੂ ਦੀ ਕਾਰ ਕੋਈ ਨਾ ਦੇਵੇ ਇਹਨਾਂ ਨੂੰ।
ਗੁਰਤਾ ਤੇ ਖਾਰਜ ਹੈ ਦੋਈ,
ਇਹ ਦੋਨੇ ਗੁਰਤਾ ਗੱਦੀ ਤੋਂ ਖਾਰਜ ਹੋਏ ਬਿਨ ਇਹਨਾਂ ਨੂੰ ਕੋਈ ਗੁਰੂ ਨਹੀਂ ਮੰਨਦਾ, ਇੱਥੇ ਐਵੇਂ ਢੌਂਗ ਰਚ ਨੇ ਗੁਰੂ ਬਣਦਾ।
ਜੋ ਸਤਿਗੁਰ ਕੋ ਸਿੱਖ ਕਹਾਵੇ,
ਜਿਹੜਾ ਭਾਈ ਗੁਰੂ ਕਾ ਸਿੱਖ ਕਹਾਉਂਦਾ ਹੈ ਆਪਣੇ ਆਪ ਨੂੰ,
ਸ੍ਰੀ ਅਰਜਨ ਕੇ ਨਿਕਟ ਪਹੁੰਚਾਵੇ,
ਉਹ ਫਿਰ ਆਪਣੀ ਦਸਾਉਣ ਦੀ ਮਾਇਆ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਪਹੁੰਚਾਵੇ, ਇਹਨਾਂ ਦਾ ਅਤਵਾਰ ਨਾ ਕਰੇ।
ਕੁਸ਼ਕਾਰ ਦੋਇਨ ਉਗਰਾਹੇ,
ਤੇ ਕੁਸ਼ਕ ਭੇਟਾ ਜਿਹੜੀ ਹੈ ਉਹ ਦੋਹਾਂ ਨੇ ਉਗਰਾ ਲਈ ਸੀ।
ਦਰਬ ਬਟੋਰ ਤਹੈ ਨਿਜ ਪਾਹੇ,
ਤੇ ਇਉਂ ਇਕੱਠੇ ਕਰਕੇ ਪਾ ਕਰਕੇ ਕੋਲ,
ਤਬਲਾ ਗਏ ਹੁਕਮ ਪਰਵਾਨੇ,
ਇਹਨੇ ਨੂੰ ਪਰਵਾਨੇ ਪਹੁੰਚ ਗਏ, ਹੁਕਮਨਾਮੇ ਪਹੁੰਚ ਗਏ ਹਨ।
ਪੜ ਸੰਗਤ ਨੇ ਸਭ ਪਹਿਚਾਨੇ,
ਤੇ ਅਜੇ ਸ਼ੁਰੂ ਹੀ ਕਰਿਆ ਸੀ ਕੰਮ, ਥੋੜੇ ਹੀ ਗੁਰਸਿੱਖਾਂ ਨੂੰ ਲੁੱਟਿਆ ਸੀ, ਉਸੇ ਵੇਲੇ ਸਾਹ ਸੀ ਪੜ੍ਹ ਕੇ ਸੰਗਤਾਂ ਸਾਵਧਾਨ ਹੋ ਗਈਆਂ।
ਇੱਕ ਬਰਾਕਟਾ ਕਿਨੂੰ ਨਾ ਦੇਣ,
ਬਰਾਟਕਾ ਕਹਿੰਦੇ ਨੇ ਕੌਡੀ, ਧਨ ਕੀ ਮਿਲਣਾ ਸੀ, ਇੱਕ ਕੌਡੀ ਫੁੱਟੀ ਨਹੀਂ ਮਿਲੀ ਫਿਰ ਇਹਨਾਂ ਨੂੰ, ਉਦੋਂ ਬਾਅਦ ਸੰਗਤਾਂ ਸੁਚੇਤ ਹੋ ਗਈਆਂ।
ਭਏ ਸਭਨ ਤੇ ਆਸ਼ਾਹੀਨ,
ਆਸ਼ਾਹੀਣ ਹੋ ਗਏ,
ਬਹੁਰ ਜਾਏ ਭਾਈ ਗੁਰਦਾਸ,
ਤੇ ਸਭ ਤੋਂ ਨਿਰਾਸ਼ ਹੋ ਕਰਕੇ ਨਿਮੋ ਚੂਣੇ ਹੋ ਕੇ ਵੇ ਇਹਨੇ ਨੂੰ ਭਾਈ ਗੁਰਦਾਸ ਪਹੁੰਚ ਗਏ।
ਗੁਰ ਕੀ ਕਾਰ ਲਈ ਸਭ ਪਾਸ,
ਉਹਨਾਂ ਨੇ ਗੁਰੂ ਦੇ ਦਸਾਉਣ ਦੀ ਕਾਰ ਭੇਟਾ ਸਾਰੀ ਗ੍ਰਾਹੀ ਆਪਣੇ ਨਿਗਰਾਨੀ ਦੇ ਵਿੱਚ ਲੈ ਲਈ ਹੈ।
ਹਰ ਸੰਗਤ ਕੋ ਲੈ ਕਰ ਸਾਥ,
ਔਰ ਫਿਰ ਸੰਗਤ ਨੂੰ ਨਾਲ ਲੈ ਕੇ ਕਿ ਸੰਗਤ ਜੀ ਆਪਣਾ ਧਨ ਆਪ ਚੁੱਕ ਕੇ ਲੈ ਕੇ ਜਾਓ ਗੁਰੂ ਦੇ ਕੋਲ, ਮੈਨੂੰ ਬਣਾ ਦਿਓ ਨਿਗਰਾਨੀ ਰੱਖੀ। ਭਾਈ ਗੁਰਦਾਸ ਨੇ ਫਿਰ ਸੰਗਤਾਂ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਆਨ ਪਹੁੰਚਿਓ ਟਹਿਗ ਗੁਰਨਾਥ,
ਤੇ ਗੁਰੂ ਜੋ ਸੰਸਾਰ ਦਾ ਨਾਥ ਕੀ ਸੁਆਮੀ ਹੈ ਉਹਦੇ ਕੋਲ ਆਣ ਪਹੁੰਚੇ ਹਨ।
ਪ੍ਰਿਥਿਆ ਮਹਾਦੇਵ ਵੀ ਆਏ,
ਇਹਨਾਂ ਨੂੰ ਉਹ ਵੀ ਵਿਚਾਰੇ ਹੱਥ ਜੇ ਝਾੜਦੇ ਪਿੱਛੇ ਪਿੱਛੇ, ਉਹ ਵੀ ਆ ਕੇ ਵੀ ਇੱਥੇ ਵੀ ਪਹੁੰਚ ਗਏ, ਬੜੇ ਦੁਖੀ ਹੋਏ।
ਅਨਕਵਾਦ ਕਹਿਰਾਰ ਉਠਾਏ,
ਅਨੇਕਾਂ ਵਾਰ ਰਾਰ ਨਾਮੈ ਝਗੜੇ ਦਾ ਝਗੜੇ ਕੀਤੇ,
ਝਗੜਾ ਕਰਿਓ ਮਿਲੇ ਦੋਏ ਭਰਾਤ,
ਦੋਨੇ ਭਰਾਤ ਆ ਕੇ ਮਿਲੇ ਤੇ ਝਗੜਾ ਕੀਤਾ।
ਹਮ ਗੁਜ਼ਰਾਨ ਹੇਤ ਕਿਤ ਜਾਤ,
ਕਹਿੰਦੇ ਅਸੀਂ ਆਪਣੇ ਗੁਜ਼ਾਰੇ ਵਾਸਤੇ ਜਾਂਦੇ, ਫਿਰ ਵੀ ਪਿੱਛੇ ਪਿੱਛੇ ਆ ਜਾਂਦਾ ਹੈ, ਕਾਹਦਾ ਮਾਮਾ ਇਹ, ਇਹ ਤਾਂ ਪਿੱਛੇ ਹੀ ਪੈ ਗਿਆ ਸਾਡੇ, ਜਿਵੇਂ ਪੁਲਿਸ ਵਾਲੇ ਪੈ ਜਾਂਦੇ ਆ। ਅਸੀਂ ਉੱਥੇ ਗਏ ਸੀ ਤਾਲੇ ਮਾਰਦੇ, ਉੱਥੇ ਵੀ ਨਾਲੇ ਚਲਿਆ ਗਿਆ, ਇਉਂ ਫਿਰ ਬੜੇ ਤੰਗ ਹੋਏ।
ਗੁਰ ਕੋ ਮਾਰਿਓ ਇਹੋ ਗੁਰਦਾਸ,
ਇਹ ਗੁਰੂ ਦੀ ਮਾਰ ਪੈ ਜਾ ਇਹਦੇ ਤੇ, ਗੁਰਦਾਸ ਨਾਮੇ ਸਿੱਖ ਤੇ।
ਲੈਣ ਨਾ ਦੇਤ ਕਿਤ ਹੂੰ ਧਨ ਪਾਸ,
ਸਾਨੂੰ ਕਿਸੇ ਕੋਲੋਂ ਪੈਸਾ ਨਹੀਂ ਲੈਣ ਦਿੰਦਾ।
ਵਿਖੇ ਆਗਰਾ ਨਿਕਸਤ ਪ੍ਰਾਨ,
ਕਹਿੰਦੇ ਚੰਗਾ ਹੁੰਦਾ ਜੇ ਆਗਰੇ 'ਚ ਪ੍ਰਾਨ ਨਿਕਲ ਜਾਂਦੇ ਇਹਦੇ, ਕਿਉਂ ਜਿਉਂਦਾ ਰਹਿ ਗਿਆ ਇਹ ਦੁੱਖ ਦੇਣ ਵਾਸਤੇ, ਆ ਗਿਆ ਚੱਲ ਕੇ ਆਗਰੇ ਤੋਂ, ਪਤਾ ਨਹੀਂ ਜਿਉਂਦਾ ਕਿਵੇਂ ਇਹ। ਐਂ ਗੱਲਾਂ ਕਰਦੇ ਨੇ ਸਾਧ ਸੁਣ ਜੀ, ਕਾਵਾਂ ਦੇ ਕਹੇ 'ਤੇ ਢੱਗੇ ਕਾਹਨੂੰ ਮਰਦੇ ਹੁੰਦੇ ਆ। ਉਹ ਬੰਦਾ ਸੋਚ ਲੈਂਦਾ ਜਿਹਦੇ ਨਾਲ ਨਾ ਬਣਦੀ ਹੋਵੇ ਨਾ, ਇਹਦੀ ਗੱਡੀ ਦਾ ਐਕਸੀਡੈਂਟ ਹੋ ਜਾਏ, ਇਹ ਹਸਪਤਾਲ ਚਲਿਆ ਜਾਵੇ, ਫਿਰ ਮੈਂ ਉੱਪਰੋਂ ਉੱਪਰੋਂ ਪਤਾ ਲੈਣ ਮੈਂ ਵੀ ਜਾਊਂਗਾ, ਇਹ ਫਿਰ ਉੱਥੇ ਮਰ ਜਾਵੇ। ਨਾ ਕਿਸੇ ਦੇ ਕਹੇ 'ਤੇ ਐਕਸੀਡੈਂਟ ਹੁੰਦਾ, ਨਾ ਕੋਈ ਮਰਦਾ, ਆਪਣੇ ਮਨ ਨੂੰ ਮੈਲਾ ਕਰਨ ਤੋਂ ਬਿਨਾਂ ਕੁਛ ਨਹੀਂ। ਇਉਂ ਕਹਿੰਦੇ ਭਾਈ ਗੁਰਦਾਸ ਮਰ ਕਿਉਂ ਨਾ ਗਿਆ,
ਇਹੋ ਨਹੀਂ ਚਾਹੀਏ ਗੁਰ ਅਸਥਾਨ,
ਇਹ ਨਹੀਂ ਚਾਹੀਦਾ ਇੱਥੇ ਗੁਰੂ ਕੇ ਅਸਥਾਨ ਦੇ ਉੱਤੇ।
ਤਬ ਹਮ ਤਨ ਕੋ ਸਦ ਹੀ ਪਾਵਤ,
ਤੇ ਫਿਰ ਜੇ ਇਹ ਨਾ ਇੱਥੇ ਹੁੰਦਾ, ਬੜਾ ਸੋਹਣਾ ਸਾਡਾ ਕੰਮ ਚੱਲਦਾ ਸੀ, ਸਾਰੀ ਗ੍ਰਾਹੀ ਸਾਡੇ ਕੋਲ ਆ ਰਹੀ ਸੀ ਤੇ ਸਾਡਾ ਵਧੀਆ ਕੰਮ ਚੱਲਦਾ ਸੀ।
ਲੇਤ ਦੇਤ ਖਰਚਤ ਨਿਤ ਖਾਵਤ,
ਤੇ ਲੈਣ ਦੇਣ ਦੇ ਵਿੱਚ, ਖਰਚਣ ਦੇ ਵਿੱਚ ਸਾਰਾ ਕੁਛ ਸਾਨੂੰ ਪ੍ਰਾਪਤ ਹੁੰਦਾ ਜੀ। ਸਾਧ ਸਿੰਘ ਜੀ, ਭਾਵੇਂ ਕਥਾ ਦਾ ਟਾਈਮ 8 ਵਜੇ ਤੱਕ ਹੈ, ਪਰ ਮੈਂ ਬੇਨਤੀ ਕਰਦਾ ਵੀ ਸਿੱਧੀਆਂ ਧਾਰਨਾ ਦਾ ਕੀਰਤਨ ਜਿਹੜਾ ਹੈ, ਅਤੇ ਮੈਨੂੰ ਵੀ ਚਿਰ ਹੋ ਗਿਆ, 15 ਕੁ ਮਿੰਟ ਮੈਂ ਵੀ ਸੁਣੂੰਗਾ, ਉਸ ਤੋਂ ਬਾਅਦ ਫਿਰ ਮੈਂ ਨਾਨਕ ਸਰ ਉੱਥੇ ਕਥਾ ਜਾ ਕੇ ਕਰਨੀ ਹੈ, ਅਤੇ 2 ਥਾਂ 'ਤੇ ਕਥਾ ਦਾ ਸਮਾਗਮ। ਇਸ ਕਰਕੇ ਸੰਪਰਦਾ ਹੋਤੀ ਮਰਦਾਨ ਭਾਈ ਦਇਆ ਸਿੰਘ ਸਾਹਿਬ ਔਰ ਸੰਪਰਦਾ ਦਮਦਮਣੀ ਟਕਸਾਲ ਬਾਬਾ ਦੀਪ ਸਿੰਘ ਸਾਹਿਬ, ਇਹ ਸੰਪਰਦਾਵਾਂ ਜਿਵੇਂ ਆਮ ਇੱਕ ਸਾਡੇ ਪੰਜਾਬ ਦੇ ਵਿੱਚ ਇੱਕ ਮੁਹਾਵਰਾ ਸੀ, ਖਾਸ ਕਰਕੇ ਜ਼ਿਮੀਂਦਾਰ ਘਰਾਣਿਆਂ 'ਚ, ਪੁਰਾਣੇ ਸਮੇਂ ਖੇਤੀ ਹੁੰਦੀ ਸੀ ਬਲਦਾਂ ਦੀ, ਉਹ ਕਹਿੰਦੇ ਭਾਈ ਜੇ ਬਲਦ ਖਰੀਦਣਾ ਕਿਸੇ ਲਾਣੇ ਦਾ ਲਈ, ਔਰ ਜੇ ਕਿਤੇ ਕੋਈ ਧੀ ਲੈਣੀ ਹੈ ਨੂੰਹ ਰੂਪ ਦੇ ਅੰਦਰ, ਤਾਂ ਫਿਰ ਧੀ ਘਰਾਣੇ ਦੀ ਬਲਦ ਲਾਣੇ ਦਾ। ਉਹਦਾ ਮਤਲਬ ਸੀ ਕੋਈ ਵੀ ਜਿਹੜਾ ਕੋਈ ਸਿੱਖ ਜਗਤ ਦੀਆਂ ਗੁਰੂ ਸਾਹਿਬਾਨਾਂ ਤੋਂ ਚਲਾਈਆਂ ਸੰਪਰਦਾਵਾਂ ਦੇ ਜਿਹੜੇ ਸੇਵਾਦਾਰ ਅੱਗੇ ਚਲੇ ਆ ਰਹੇ ਹੈ, ਉਹਨਾਂ ਦੀ ਬੋਲੀ ਵਿੱਚ ਕੜੱਤਣ ਨਹੀਂ ਹੋਏਗੀ, ਉਹਨਾਂ ਦੀ ਬੋਲੀ ਤੋੜੇਗੀ ਨਹੀਂ, ਤੁਹਾਨੂੰ ਜੋੜੇਗੀ, ਤੁਹਾਨੂੰ ਪਿਆਰ ਵੰਡਣਗੇ। ਔਰ ਦੋਨਾਂ ਸੰਪਰਦਾਂ ਦੀ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਤਤਵੇ 'ਤੇ ਔਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਤਤਵੇ 'ਤੇ ਦੋਨਾਂ ਦੀ ਜਿਹੜੀ ਅਟੁੱਟ ਸਾਂਝ ਸੀ ਉਹ ਜਗਤ ਪ੍ਰਸਿੱਧ ਹੈ। ਔਰ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਅਤੇ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੀ ਜੋ ਸਾਂਝ ਸੀ ਜਗਤ ਪ੍ਰਸਿੱਧ ਹੈ। ਇਸ ਕਰਕੇ ਦੋਨਾਂ ਸੰਪਰਦਾਵਾਂ ਦਾ, ਦੋਨਾਂ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਦਾ, ਸਾਧੂਆਂ ਦਾ ਆਪਸ ਵਿੱਚ ਹੀ ਇਸੇ ਤਰ੍ਹਾਂ ਦਾ ਮੇਲ ਹੈ ਸਾਧ ਸਿੰਘ ਜੀ, ਜਿਸ ਤਰ੍ਹਾਂ ਸੰਪਰਦਾਵਾਂ ਦੀ ਪਿੱਛੇ 'ਤੇ ਜਾ ਕੇ ਇਹ ਇੱਕ ਥਾਂ ਤੋਂ ਹੀ ਸਾਧ ਸਿੰਘ ਜੀ ਇਹ ਸੋਮਾ ਫੁੱਟਿਆ ਹੈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਨ, ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਵਿੱਚੋਂ ਉਸ ਸੰਪਰਦਾ ਦੇ ਵਰਤਮਾਨ ਸਮੇਂ ਦੇ ਮੁੱਖ ਸੇਵਾਦਾਰ ਮਹਾਂਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ, ਜਿਨ੍ਹਾਂ ਮਹਾਂਪੁਰਸ਼ਾਂ ਦੀ ਘਾਲਣਾ, ਇਹਨਾਂ ਦੀ ਜਿਹੜੀ ਕਲਮ ਦੀ ਕਮਾਈ ਹੈ, ਜੋ ਅੱਜ ਮੀਡੀਏ ਦੇ ਯੁੱਗ ਦੇ ਵਿੱਚ ਹਾਣੀ ਪ੍ਰਚਾਰ ਸੀ ਜੋ ਇਹਨਾਂ ਨੇ ਉੱਦਮ ਕੀਤਾ, ਮੈਂ ਉੱਥੇ ਯੂਨੀਵਰਸਿਟੀ ਦੇ 'ਚ ਆਪਣੇ ਕੰਨਾਂ ਦੇ ਨਾਲ, ਕਿਉਂਕਿ ਉੱਥੇ ਬਾਬਾ ਜੀ ਨੂੰ ਬੁਲਾਇਆ ਸੀ ਵੀ ਇਹ ਸਾਰਾ ਸਿਸਟਮ ਸਮਝਾਓ ਸਾਨੂੰ, ਬੜੇ ਬੜੇ ਡਾਕਟਰ ਬੈਠੇ ਸਨ, ਸੰਤ ਲਖਵੀਰ ਸਿੰਘ ਅਤੇ ਦਾਸ ਬਾਬਾ ਜੀ ਸੀ ਉੱਥੇ, ਫਿਰ ਇਹਨਾਂ ਨੇ ਸਾਰਾ ਸਿਸਟਮ ਸਮਝਾਇਆ ਵੀ ਕਿਵੇਂ ਕਿਵੇਂ ਤੁਸੀਂ ਇਸ ਤੋਂ ਕੰਮ ਕਿਵੇਂ ਲੈਣਾ ਹੈ। ਮਹਾਂਪੁਰਸ਼ਾਂ ਦੇ ਨਾਂ 'ਤੇ ਈਸ਼ਰ ਮੈਕਰੋ ਮੀਡੀਆ ਬਣਾ ਕੇ ਅੱਜ ਪੂਰੇ ਦੁਨੀਆ ਦੇ ਗਿਆਨੀ ਸਿੰਘ ਸਾਹਿਬਾਨਾਂ ਨੂੰ, ਵਿਦਵਾਨਾਂ ਨੂੰ, ਜਿੱਥੇ ਉਹਨਾਂ ਨੂੰ ਸਾਧ ਸੰਗਤ ਜੀ ਇਹਨਾਂ ਨੇ ਇੰਨਾ ਸੌਖਾ ਕਰ ਦਿੱਤਾ ਹੈ, ਤਾਂ ਵੀ ਸੱਚ ਬਾਤ ਇਹ ਹੈ ਕਿ ਜਿਹੜਾ ਕਾਰਜ ਮਹਾਰਾਜ ਨੇ ਮੈਨੂੰ ਸੌਂਪਿਆ ਸੀ, ਇਹਨਾਂ ਦੇ ਇਸ ਉੱਦਮ ਦੇ ਨਾਲ ਟੀਕਾ ਲਿਖਣ ਦੇ ਵਿੱਚ ਜੋ ਮੈਨੂੰ ਮਦਦ ਮਿਲੀ ਹੈ, ਅਤੇ ਸ਼ਲਾਘਾ ਵਾਸਤੇ ਕੋਈ ਸ਼ਬਦ ਨਹੀਂ ਬਣਦੇ। ਕਿਤੇ ਮਹਾਨ ਕੋਸ਼ ਦੂਜੇ ਗ੍ਰੰਥ ਇੱਕ ਚੱਕ ਲਿਆਓ, ਦੂਜਾ ਤਰੇ ਸਾਵੇਂ ਇੱਕ ਮਿੰਟ ਦੇ ਵਿੱਚ ਸਾਰਾ ਕੁਛ ਕੱਢ ਲਓ ਜੋ ਚਾਹੀਦਾ, ਕਿਉਂਕਿ ਟੀਕੇ ਲਿਖਣੇ ਕੋਈ ਵਿਆਖਿਆ ਲਿਖਣੀ ਸੌਖਾ ਜਿਹਾ ਕੰਮ ਨਹੀਂ। 8 ਸਾਲ ਹੋ ਗਏ ਨੇ, ਅਤੇ ਉਹਦੇ ਵਿੱਚ ਈਸ਼ਰ ਮੈਕਰੋ ਮੀਡੀਆ ਤੋਂ ਜੋ ਸਾਹਸੀ ਮਹਾਂਪੁਰਸ਼ਾਂ ਨੇ ਇਹ ਵੱਡਾ ਉੱਦਮ ਕੀਤਾ, ਅਤੇ ਦਾਸਾਂ ਨੂੰ ਬੜੀ ਉਹਦੇ ਵਿੱਚ ਸਹੂਲਤ ਮਿਲੀ ਹੈ। ਯੂਨੀਵਰਸਿਟੀਆਂ ਵਾਲੇ ਇਹ ਮਹਿਸੂਸ ਕਰਦੇ ਕਿ ਜਿਹੜਾ ਕੰਮ ਯੂਨੀਵਰਸਿਟੀਆਂ ਤੋਂ ਨਹੀਂ ਹੋਇਆ, ਔਰ ਕੋਈ ਸ਼੍ਰੋਮਣੀ ਕਮੇਟੀ ਦਾ ਹੇਤੂ ਕਿਤੇ ਘਬਰਾ ਨਾ ਜਾਓ, ਮੇਰੀ ਇਹ ਗੱਲ ਸੁਣ ਕੇ ਕਈ ਵਾਰੀ ਚੁਗਲੀਆਂ ਚਗਲੀਆਂ ਵੀ ਬਹੁਤ ਕਰ ਲੈਂਦੇ ਹੋ, ਉਹ ਜਿਹੜਾ ਕੰਮ ਸ਼੍ਰੋਮਣੀ ਕਮੇਟੀ ਤੋਂ ਨਹੀਂ ਹੋਇਆ, ਡਿਊਟੀ ਉਹਨਾਂ ਦੀ ਬਣਦੀ ਸੀ, ਇਹ ਕੰਮ ਕਿਹਨੇ ਕੀਤਾ? ਜਿਨ੍ਹਾਂ ਨੂੰ ਕਹਿੰਦੇ ਆ ਡੇਰਾਬਾਦ, ਡੇਰਾਬਾਦ ਇੱਕ ਸ਼ਬਦ ਮਿਲਿਆ ਹੋਇਆ, ਜਿੰਦਾਬਾਦ ਮੁਰਦਾਬਾਦ, ਉਦੋਂ ਬਾਅਦ ਇੱਕ ਤੀਆ ਇਹ ਵੀ ਜੋੜ ਲਿਆ ਜੀ, ਡੇਰਾਬਾਦ ਡੇਰਾਬਾਦ। ਆ ਪਿੱਛੇ ਜੇ ਮੀਡੀਆ ਵਾਲੇ ਆ ਗਏ ਜੀ, ਇਹਨਾਂ ਨੇ ਦਿੱਤਾ ਨਹੀਂ, ਦੇਣਗੇ ਮੇਰੇ ਖਿਆਲ ਕਿਸੇ ਦਿਨ। ਉਹ 4 ਕੁ ਦਿਨ ਹੋ ਗਏ ਮੇਰੇ ਕੋਲ ਆ ਗਏ, ਮੈਨੂੰ ਕਹਿੰਦੇ ਜੀ ਬ੍ਰਹਮ ਗਿਆਨੀ 'ਤੇ ਗੱਲ ਕਰਨੀ ਹੈ। ਮੈਂ ਕਿਹਾ ਕਰ ਲਓ, ਕੀ ਕਰਨੀ ਹੈ? ਕਹਿੰਦੇ ਜੀ ਬ੍ਰਹਮ ਗਿਆਨੀ ਕਹਿੰਦੇ ਆ ਵੀ ਪਰਮੇਸ਼ੁਰ ਹੁੰਦਾ। ਮੈਂ ਕਿਹਾ ਤੂੰ ਸੁਲਤਾਨ ਕਹਾਂ ਹੋ, ਮੈਂ ਤੇਰੀ ਕਵਨ ਬੜਾਈ ਆ ਕੀ ਕਹਿ ਦਿੱਤਾ ਤੈਂ? ਮੈਂ ਕਿਹਾ ਰੱਬ ਨੂੰ ਇੰਨਾ ਛੋਟਾ ਬਣਾ ਦਿੱਤਾ। ਅਤੇ ਫਿਰ ਉਹ ਤਕਰੀਬਨ 45 ਮਿੰਟ ਵੀ ਜਿਹੜਾ ਉਹਨਾਂ ਦਾ ਸ਼ੰਕਾ ਸੀ, ਕਹਿੰਦੇ ਵੀ ਕੁਛ ਲੋਕ ਪ੍ਰਚਾਰ ਕਰਦੇ ਆ ਵੀ ਬ੍ਰਹਮ ਗਿਆਨੀ ਬੰਦਾ ਹੋ ਹੀ ਨਹੀਂ ਸਕਦਾ। ਮੈਂ ਕਿਹਾ ਵੀ ਇਹ ਕੋਈ ਹੁਣ 18 ਪੁਰਾਣਾਂ ਤੋਂ 19ਵਾਂ ਪੁਰਾਣ ਕੋਈ ਆ ਗਿਆ, ਮਗਧ ਪੁਰਾਣ, ਉਹਦੇ 'ਚ ਲਿਖਿਆ ਵਾ ਹੋ ਸਕਦਾ, ਜਿਨ੍ਹਾਂ ਦੇ ਖੋਪੜ ਹਿੱਲ ਗਏ, ਉਹਨਾਂ ਦੀ ਕਥਨੀ ਹੋ ਸਕਦੀ ਹੈ ਇਹ ਵੀ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਨਾਨਕ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਉਹ ਹੋਊਗਾ ਜੀ ਤੇ ਪ੍ਰਭੂ ਦੀ ਕਿਰਪਾ ਹੋ ਜਾਊਗੀ। ਗੁਰਬਾਣੀ ਤਾਂ ਇਹ ਕਹਿੰਦੀ ਹੈ ਵੀ ਬ੍ਰਹਮ ਗਿਆਨੀ ਉਹ ਹੋਊਗਾ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਵੇ। ਤੁਸੀਂ ਰੱਬ ਨੂੰ ਇਹ ਬ੍ਰਹਮ ਗਿਆਨੀ ਫਿਰ ਕਹਿਣਗੇ? ਗੁਰੂ ਜੀ ਸੰਤ ਨਹੀਂ ਕਿਸੇ ਨੂੰ ਕਹਿਣਾ, ਸੰਤ ਦਾ ਗੁਰੂ ਗ੍ਰੰਥ ਸਾਹਿਬ ਹੈ, ਉਹ ਤੁਹਾਡਾ ਭਲਾ ਹੋ ਜਾਏ। ਉਹ ਕਿੱਧਰ ਨੂੰ ਜਾ ਰਿਹਾ ਤੁਹਾਡਾ ਗਿਆਨ? ਗੁਰੂ ਨਾਨਕ ਦੇ ਗੁਰੂ ਦੇ ਇੱਕ ਧੂੜ ਦੇ ਕਣ ਵਿੱਚੋਂ ਹਜ਼ਾਰਾਂ ਸੰਤ ਪੈਦਾ ਹੋ ਸਕਦੇ ਨੇ। ਇਹ ਸਾਰੀ ਦੁਨੀਆ ਦੇ ਸੰਤ ਇਕੱਠੇ ਹੋ ਕੇ ਗੁਰੂ ਨਾਨਕ ਨਹੀਂ ਪੈਦਾ ਕਰ ਸਕਦੇ। ਤੁਸੀਂ ਇੰਨਾ ਛੋਟਾ ਬਣਾ ਦਿੱਤਾ ਗੁਰੂ ਨੇ। ਇਹ ਹਰ ਸ਼ਬਦ ਦੀ ਦੇਖੋ ਪਰਿਭਾਸ਼ਾ ਕੀ ਹੈ। ਅਤੇ ਉੱਥੇ ਕੈਲਗਰੀ, ਉੱਥੇ ਵੀ TV ਦੇ ਵਿੱਚ ਅੱਜ ਮੈਨੂੰ ਦਿਖਾਇਆ, ਮੈਨੂੰ ਤਾਂ ਭੁੱਲ ਹੀ ਸੀ ਉਹ ਗੱਲ, ਆ ਦਲਜੀਤ ਸਿੰਘ ਉਹਨਾਂ ਦੇ ਲੜਕੇ ਨੇ ਦਿਖਾਇਆ, ਕਹਿੰਦੀ ਯਾਰ ਤੁਹਾਡੀ ਇੰਟਰਵਿਊ। ਉੱਥੇ ਇਹ ਸੀ ਕਿ ਵੀ ਸੰਤ ਸ਼ਬਦ ਜਿਹੜਾ ਹੈ, ਕਹਿੰਦੀ ਉਹ ਕਿਸੇ ਬੰਦੇ ਵਾਸਤੇ ਤਾਂ ਹੁੰਦਾ ਨਹੀਂ। ਮੈਂ ਕਿਹਾ ਭਾਈ ਸਾਹਿਬ ਤੁਹਾਨੂੰ ਕਹਿਣ, ਕਹਿੰਦੇ ਵੀ ਬੰਦੇ ਵਾਸਤੇ ਨਹੀਂ ਹੁੰਦਾ, ਇਹਦਾ ਪ੍ਰਯੋਗ ਕਿੱਥੇ ਕਿੱਥੇ ਹੈ? ਮੈਂ ਤੁਕਾਂ ਬੋਲਦਾ, ਤੁਸੀਂ ਆਪ ਅਰਥ ਕਰ। ਆਖੇ ਜੀ ਇਤਿਹਾਸ 'ਚ ਨਹੀਂ ਕਿਸੇ ਨੂੰ ਸੰਤ ਕਿਲਿਆ। ਮੈਂ ਕਿਹਾ ਵੀ ਇਤਿਹਾਸ ਪੜ੍ਹਿਆ ਹੀ ਨਹੀਂ ਹੋਣਾ ਤੁਸੀਂ। ਮੈਂ ਇਤਿਹਾਸ ਦੇ ਵਿੱਚੋਂ ਬੋਲੂੰਗਾ ਹੁਣ, ਕਿੰਨੀਆਂ ਤੁਕਾਂ ਬੋਲਾਂ? ਮੈਂ 4-5 ਤੁਕਾਂ ਮੇਰੇ ਕੰਠ ਸੀ। ਮੈਂ ਕਿਹਾ ਇੱਥੇ ਦੱਸ ਕਿਹਨੂੰ ਕਿਹਾ? ਸੰਤ ਗੁਰਸਿੱਖਾਂ ਨੂੰ ਕਿਹਾ, ਨਾਮ ਜਪਣ ਵਾਲਿਆਂ ਨੂੰ ਕਿਹਾ। ਇਹ ਨਿੱਕੀਆਂ ਨਿੱਕੀਆਂ ਗੱਲਾਂ 'ਚ ਗੁਰਸਿੱਖੋ ਨਹੀਂ ਆਪਾਂ ਨੂੰ ਉਲਝਣਾ ਚਾਹੀਦਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਏ। ਗੁਰੂ ਕਿਰਪਾ ਕਰੇ, ਸਤਿਪੁਰਸ਼ਾਂ ਦਾ ਆਦਰ ਕਰੋਗੇ, ਤੁਹਾਡਾ ਆਦਰ ਪਰਮੇਸ਼ੁਰ ਸੰਸਾਰ ਵਿੱਚ ਕਰਾਏਗਾ। ਨਾਮ ਜਪਣ ਵਾਲਿਆਂ ਦਾ, ਸਾਧੂਆਂ ਦਾ, ਸੰਪਰਦਾਵਾਂ ਦਾ, ਇਹ ਗੁਰੂ ਕਾਲ ਤੋਂ ਚੱਲੀਆਂ ਸੰਪਰਦਾਵਾਂ, ਅਤੇ ਨਵਾਂ ਨਵਾਂ ਪ੍ਰਚਾਰ ਸੁਣ ਕੇ ਕੰਨਾਂ ਨੂੰ ਦੇਖੋ ਮਸਾਲਿਆਂ ਵਾਲੀ ਦਾਲ ਲੱਗਦੀ ਤਾਂ ਸਵਾਦ ਹੈ, ਇਹ ਤਾਂ ਮੈਂ ਵੀ ਮੰਨਦਾ। ਬਈ ਕਈ ਵਾਰੀ ਫਿਰ ਢਿੱਡ 'ਚ ਗੈਸ ਵੀ ਉਹੀ ਪੈਦਾ ਕਰਦੀ ਹੈ, ਡਾਕਟਰਾਂ ਕੋਲ ਵੀ ਜਾਣਾ ਪੈਂਦਾ। ਇਸ ਕਰਕੇ ਇਹ ਜਿਹੜੇ ਕੰਨਾਂ ਨੂੰ ਸਵਾਦ ਵਾਲੀਆਂ ਗੱਲਾਂ ਨੇ ਇਹ ਨਾ ਸੁਣਿਆ ਕਰੋ ਜ਼ਿਆਦੇ, ਇਹ ਫਿਰ ਕਿਤੇ ਨਾ ਕਿਤੇ ਗੈਸ ਪੈਦਾ ਹੋ ਜਾਣੀ, ਔਖਾ ਹੋ ਜਾਊਗਾ ਕੰਮ। ਇਹ ਤੋਂ ਬਿਹਤਰ ਹੈ ਸਾਦਾ ਹੀ ਖਾਣਾ ਠੀਕ ਹੈ। ਅਤੇ ਗੁਰੂ ਸਾਹਿਬ ਦਾ ਪ੍ਰਚਾਰ ਜਿਹੜਾ ਗੁਰਮਤ ਅਨੁਸਾਰ, ਸਾਰੀ ਜ਼ਿੰਦਗੀ 50 ਸਾਲ ਮਹਾਂਪੁਰਖਾਂ ਨੇ, ਮੈਂ ਸਿੱਖ ਚੈਨਲ 'ਤੇ ਵੀ ਬੋਲਿਆ ਸੀ ਗੱਲ, 50 ਸਾਲ ਮਹਾਂਪੁਰਖਾਂ ਦੇ ਜਿੰਨੇ ਦੀਵਾਨ ਕੱਢ ਲਓ, ਇੱਕ ਸ਼ਬਦ ਕਦੇ ਵਾਧੂ ਨਹੀਂ ਬੋਲਿਆ, ਕਿਸੇ ਦੀ ਨਿੰਦਿਆ ਦਾ ਸ਼ਬਦ ਨਹੀਂ ਕਦੇ ਬੋਲਿਆ, ਵੱਧ ਘੱਟ ਕੋਈ ਸ਼ਬਦ ਨਹੀਂ। ਬੰਦਗੀ ਸੰਗਤਾਂ ਨੂੰ ਉਤਾਰਿਆ, ਉਸੇ ਰਾਹਾਂ 'ਤੇ ਚੱਲਦੇ ਹੋਏ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਂਪੁਰਸ਼, ਭਾਈ ਜਥੇ ਵਾਲੇ ਲਿਆਓ ਸਾਜ ਅੱਗੇ ਲੈ ਆਓ, ਗੁਰੂ ਕਿਰਪਾ ਕਰੇ ਆਓ ਹੁਣ ਸਾਧ ਸੰਗਤ ਜੀ ਲਾਭ ਪ੍ਰਾਪਤ ਕਰੀਏ। ਥੋੜ੍ਹਾ ਜਿਹਾ ਸਮੇਂ ਤੋਂ ਬਾਅਦ ਮਹਾਂਪੁਰਖ ਮੈਨੂੰ, ਮੈਂ ਫਿਰ ਫੋਨ 'ਤੇ ਬਾਬਾ ਜੀ ਨਾਲ ਗੱਲ ਕਰ ਸਕਦਾ, ਇਹ ਇਹਨਾਂ ਨੂੰ ਬੇਨਤੀ ਕਰ ਦਿੱਤੀ ਹੈ, ਕਿਉਂਕਿ ਉੱਧਰ ਸਮਾਂ ਹੋ ਜਾਣਾ। 10-15 ਮਿੰਟ ਮੈਂ ਆਪ ਜੀ ਦਾ ਕੀਰਤਨ ਮੈਂ ਵੀ ਸੁਣਨਾ ਚਾਹੁੰਦਾ, ਉੱਧਰ ਨਾ ਹੁੰਦਾ ਕਥਾ ਦਾ ਫਿਰ ਤਾਂ ਮੈਂ ਵੀ ਇੱਥੇ ਨਾਲ ਹੀ ਰਹਿਣਾ ਸੀ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।